ਗੁਰੂ ਘਰ ਦੇ ਅਨਿੰਨ ਸੇਵਕ ਭਾਈ ਮੱਝ ਦੀ ਕਥਾ ਚੱਲ ਰਹੀ। ਭਾਈ ਮੱਝ ਜੀ ਗੁਰੂ ਘਰ ਵਿੱਚ ਆਉਣ ਤੋਂ ਪਹਿਲਾਂ ਸਖੀ ਸਰਵਰ ਦੇ ਚੇਲੇ ਸੀ। ਗੁਰਬਾਣੀ ਸੁਣ ਕੇ ਮਨ ਚ ਪ੍ਰੇਰਨਾ ਹੋਈ, ਮਹਾਰਾਜ ਜੀ ਦੇ ਦਰਸ਼ਨ ਕਰਨ ਲਈ ਗੁਰੂ ਚਰਨਾਂ ਚ ਹਾਜ਼ਰ ਹੋਏ। ਗੁਰਦੇਵ ਨੂੰ ਬੇਨਤੀ ਕੀਤੀ, ਮਹਾਰਾਜ ਆਪਣੀ ਸਿੱਖੀ ਦਾ ਦਾਨ ਬਖਸ਼ੋ। ਸਤਿਗੁਰਾਂ ਆਖਿਆ, ਭਾਈ ਮੱਝ ਮੁਰੀਦ ਤਾਂ ਤੂੰ ਪਹਿਲਾਂ ਹੀ ਸਖੀ ਸਰਵਰ ਦਾ ਬਣਿਆ ਹੋਇਆ, ਨਾਲੇ ਗੁਰੂ ਕੀ ਸਿੱਖੀ ਇਸ ਨੂੰ ਧਾਰਨ ਕਰਨਾ ਇਉਂ ਹੈ ਜਿਵੇਂ ਵਾਲ ਨਾਲੋਂ ਵੀ ਬਰੀਕ ਤੇ ਖੰਡੇ ਦੀ ਤਾਰ ਨਾਲੋਂ ਵੀ ਤਿੱਖਾ ਰਾਹ ਹੈ ਇਹਦਾ, ਇਹ ਕਮਾਉਣੀ ਔਖੀ ਹੈ। ਕਹਿਣ ਲੱਗਾ, ਮਹਾਰਾਜ ਕਿਰਪਾ ਕਰੋ, ਮੈਨੂੰ ਆਪਣਾ ਸਿੱਖ ਬਣਾਓ। ਸਤਿਗੁਰਾਂ ਆਖਿਆ, ਘਰ ਚ ਕੁਝ ਨਹੀਂ ਰਹਿਣਾ, ਸਾਰੀ ਸੰਪਦਾ ਵਿਭੂਤੀ ਨਸ਼ਟ ਹੋ ਜਾਏਗੀ, ਰਿਸ਼ਤੇਦਾਰ ਸੰਬੰਧੀ ਮਖੌਲ ਉਡਾਵਣਗੇ। ਕਹਿਣ ਲੱਗਾ ਜੀ, ਮੈਨੂੰ ਸਭ ਕੁਝ ਪ੍ਰਵਾਨ ਹੈ। ਆਖਿਆ, ਜਾਓ ਪਹਿਲਾਂ ਆਪਣੇ ਘਰ ਜਾ ਕੇ ਸਖੀ ਸਰਵਰ ਦੀ ਜਿਹੜੀ ਕਬਰ ਬਣਾਈ ਆ ਉਹ ਢਾਓ, ਫਿਰ ਆਇਓ ਸਾਡੀ ਸ਼ਰਨ ਚ। ਭਾਈ ਮੱਝ ਜੀ ਘਰ ਗਏ, ਘਰ ਜਾ ਕੇ ਜੋ ਸਖੀ ਸਰਵਰ ਦਾ ਘਰ ਚ ਮੁਕਾਮ ਬਣਾਇਆ ਸੀ ਉਹ ਢਾ ਦਿੱਤਾ। ਗੁਰੂ ਚਰਨਾਂ ਚ ਆਏ, ਮਹਾਰਾਜ ਜੀ ਨੇ ਨਾਮ ਦੀ ਦਾਤ ਦੇ ਕੇ ਗੁਰਸਿੱਖੀ ਦਾ ਦਾਨ ਬਖਸ਼ਿਆ। ਵਾਪਸ ਆ ਗਏ ਘਰ, ਨਗਰ ਵਿੱਚ ਆਏ ਤਾਂ ਦੇਵ ਨੇਤ ਖੇਡ ਵਰਤੀ, ਘਰ ਵਿੱਚ ਜਿੰਨਾ ਕੁਝ ਵੀ ਸੀ ਨਸ਼ਟ ਹੋਣ ਲੱਗਾ, ਸੰਪਦਾ ਵਿਭੂਤੀ ਮਾਲ ਧਨ ਸਭ ਬਿਨਸ ਗਿਆ। ਆਲੇ ਦੁਆਲੇ ਗੁਆਂਢੀ ਰਿਸ਼ਤੇਦਾਰ ਮਖੌਲ ਕਰਦੇ, ਕਹਿੰਦੇ ਇਹਦੇ ਤੇ ਪੀਰ ਦੀ ਕਰੋਪੀ ਹੋ ਗਈ ਹੈ, ਘਰ ਤੇ ਜਾਇਦਾਦ ਦੇ ਉੱਤੇ ਕਬਜ਼ਾ ਕਰ ਲਿਆ। ਨਗਰ ਛੱਡ ਕੇ ਭਾਈ ਮੱਝ ਜੀ ਪਰਿਵਾਰ ਸਮੇਤ ਕਿਸੇ ਦੂਜੇ ਨਗਰ ਚ ਆ ਰਹੇ। ਘਾਹ ਖੋਤਰਦੇ ਨੇ, ਘਾਹ ਵੇਚ ਕੇ ਉਸ ਧਨ ਦੇ ਚਾਰ ਹਿੱਸੇ ਬਣਾਉਂਦੇ, ਇੱਕ ਹਿੱਸਾ ਗੁਰੂ ਨਿਮਿਤ ਦਾਨ ਕਰਕੇ ਤਿੰਨ ਹਿੱਸਿਆਂ ਨਾਲ ਆਪਣਾ ਪਰਿਵਾਰ ਚਲਾਉਂਦੇ। ਸਤਿਗੁਰੂ ਜੀ ਨੇ ਸੁਨੇਹਾ ਭੇਜ ਕੇ ਕਸਵੱਟੀ ਲਾਈ, 21 ਰੁਪਈਏ ਦਾ ਦਸਵੰਧ ਮੰਗਿਆ। ਬੜੀ ਮੁਸ਼ਕਲ ਨਾਲ ਭਾਈ ਮੱਝ ਜੀ ਨੇ ਹਾਜ਼ਰ ਕੀਤਾ। ਗਰੀਬ ਨਵਾਜ ਸਤਿਗੁਰੂ ਜੀ ਕਸਵੱਟੀ ਲਾ ਰਹੇ ਨੇ, ਭਾਈ ਮੱਝ ਜੀ ਉਸ ਕਸਵੱਟੀ ਤੇ ਖਰੇ ਉਤਰ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਗੁਰੂ ਕੇ ਮਹਾਨ ਸਿੱਖਾਂ ਦਾ ਇਹ ਪਾਵਨ ਇਤਿਹਾਸ ਹੈ, ਸਰਵਣ ਕਰੀਏ ਔਰ ਹਾਜ਼ਰੀਆਂ ਲਵਾਉਂਦਿਆਂ ਰਸਨਾਂ ਨੂੰ ਪਵਿੱਤਰ ਕਰਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹੇ ਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹੇ ਗੁਰੂ ਸਾਹਿਬ। ਦੋਹਰਾ ਘਾਸ ਖੋਦ ਬੇਚਨ ਕਰ ਹੈ ਉਧਰ ਪੂਰਬੇ ਹੇਤ।
ਭਾਈ ਮੱਝ ਜੀ ਕਿੱਥੇ ਚੌਧਰੀ ਸਨ, ਇਲਾਕੇ ਦੇ ਨੌਕਰ ਚਾਕਰ ਸੀ, ਦੇਵ ਨੇਤ ਐਸੀ ਬਣ ਗਈ ਕਿ ਘਾਹ ਖੋਤਰਦੇ ਹਨ, ਪਰ ਘਾਹ ਖੋਤਰਦਿਆਂ ਕਦੇ ਮਨ ਵਿੱਚ ਕਿਸੇ ਪ੍ਰਕਾਰ ਦਾ ਸ਼ਿਕਵਾ ਨਹੀਂ, ਸਤਿਗੁਰਾਂ ਦੀ ਰਜਾ ਚ ਰਾਜੀ ਰਹਿਣ ਦੀ ਬਿਰਤੀ ਹੈ। ਔਰ ਘਾਹ ਖੋਦ ਕੇ ਵੇਚਦੇ ਨੇ, ਉਹਦੇ ਨਾਲ ਆਪਣਾ ਤੇ ਆਪਣੇ ਪਰਿਵਾਰ ਦਾ ਨਿਰਵਾਹ ਕਰਦੇ ਹਨ।
ਦਿੜ ਸਿੱਖੀ ਜਿਸ ਕੇ ਹਿਰਦੈ ਗੁਰੂ ਕਸੌਟੀ ਦੇਤ।
ਭਾਈ ਮੱਝ ਜੀ ਦੇ ਹਿਰਦੇ ਵਿੱਚ ਗੁਰੂ ਕੀ ਸਿੱਖੀ ਦ੍ਰਿੜ ਹੈ, ਪਰਪੱਕ ਹੈ ਤੇ ਸਤਿਗੁਰੂ ਜੀ ਪ੍ਰੀਖਿਆ ਕਰਦੇ ਹਨ, ਸਤਿਗੁਰੂ ਜੀ ਕਸਵੱਟੀ ਲਾਉਂਦੇ ਹਨ।
ਚੌਪਈ ਪੁੰਨ ਕੇ ਤਿਕ ਜਬ ਕਾਲ ਬਿਤਾਵਾ,
ਜਦੋਂ ਕੁਝ ਕ ਸਮਾਂ ਬੀਤ ਗਿਆ,
ਮਨ ਅਡੋਲ ਜਿਸ ਕੋ ਦ੍ਰਿਸ਼ਟਾਵਾ।
ਭਾਈ ਮੱਝ ਦੇ ਮਨ ਦੇ ਵਿੱਚ ਅਡੋਲਤਾ ਹੈ, ਦ੍ਰਿੜਤਾ ਹੈ, ਨਿਸ਼ਚਾ ਪਰਪੱਕ ਹੈ।
ਸਤਿਗੁਰ ਬਹੁਰ ਮੇ ਵੜਾ ਭੇਜਾ,
ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਫਿਰ ਦੁਬਾਰਾ ਆਪਣਾ ਮੇਵੜਾ, ਆਪਣਾ ਇੱਕ ਅਰਦਾਸੀਆ ਭੇਜਿਆ,
ਕਹੇ ਹੁਕਮਨਾਮਾ ਇਹ ਲੈ ਜਾ।
ਔਰ ਉਸ ਮੇਵੜੇ ਨੂੰ ਹੁਕਮਨਾਮਾ ਦਿੱਤਾ ਆਪਣਾ ਲਿਖ ਕੇ, ਔਰ ਉਹ ਹੁਕਮਨਾਮਾ ਦੇ ਕੇ ਆਖਿਆ ਵੀ ਇਹ ਹੁਕਮਨਾਮਾ ਦੁਬਾਰਾ ਜਾਓ ਔਰ ਭਾਈ ਮੱਝ ਕੋਲ ਲੈ ਕੇ ਜਾਓ,
ਪ੍ਰਥਮ ਰਜਤ ਪਣ 21 ਲੈ ਹੋ।
ਔਰ ਇਹ ਹੁਕਮਨਾਮਾ ਭਾਈ ਮੱਝ ਨੂੰ ਦੇਣਾ, ਪਰ ਇਸ ਹੁਕਮਨਾਮੇ ਨੂੰ ਦੇਣ ਤੋਂ ਪਹਿਲਾਂ 21 ਰੁਪਏ ਲੈਣੇ ਹਨ ਭਾਈ ਮੰਝ ਕੋਲੋਂ।
ਬਹਰ ਹੁਕਮਨਾਮਾ ਤਿਸ ਦੇਹੋ।
21 ਰੁਪਏ ਲੈ ਕੇ ਫੇਰ ਇਹ ਹੁਕਮਨਾਮਾ ਭਾਈ ਮੰਝ ਦੇ ਹੱਥਾਂ ਵਿੱਚ ਫੜਾਉਣਾ।
ਸਤਿਗੁਰ ਆਇਸ ਤੇ ਮਗ ਚੱਲਿਓ।
ਮਹਾਰਾਜ ਜੀ ਦਾ ਹੁਕਮ ਹੋਇਆ, ਸਤਿਗੁਰਾਂ ਦੀ ਆਗਿਆ ਲੈ ਕੇ ਉਹ ਸੇਵਾਦਾਰ ਉਹ ਦਾਸ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਪਿਆ।
ਆਏ ਪੁਰੀ ਮਹਿਮੰਜ ਸੋ ਮਿਲਿਓ।
ਭਾਈ ਮੰਝ ਦੇ ਘਰ ਦੇ ਨੇੜੇ ਆ ਗਏ ਤੇ ਆ ਕੇ ਭਾਈ ਮੰਝ ਜੀ ਨੂੰ ਇਹ ਦਾਸ ਇਹ ਬੇਵੜਾ ਮਿਲਿਆ।
ਦੇਖਤ ਹੋਇਓ ਹਰਖ ਬਿਸਾਲਾ।
ਭਾਈ ਮੰਝ ਨੇ ਜਦੋਂ ਵੇਖਿਆ ਵੀ ਮਹਾਰਾਜ ਜੀ ਦਾ ਬੇਵੜਾ ਆਇਆ ਹੈ, ਵੇਖ ਕੇ ਬੜੀ ਖੁਸ਼ੀ ਹੋਈ ਭਾਈ ਮੰਝ ਨੂੰ, ਬੜਾ ਚਾਅ ਚੜਿਆ ਗੁਰੂ ਕੇ ਦਾਸ ਦੇ ਦਰਸ਼ਨ ਕਰਕੇ।
ਸਤਿਗੁਰ ਮੋਕੋ ਕੀਨ ਨਿਹਾਲਾ।
ਸੋਚਦੇ ਕਿ ਗੁਰੂ ਪਾਤਸ਼ਾਹ ਨੇ ਮੈਨੂੰ ਨਿਹਾਲ ਕੀਤਾ, ਸਤਿਗੁਰਾਂ ਨੇ ਮੇਰਾ ਜੀਵਨ ਸਕਾਰਥਾ ਕਰ ਦਿੱਤਾ ਹੈ।
ਚਲੋ ਸਦਨ ਮੈਂ ਪਦ ਨਿਜ ਪਾਵਹੋ।
ਉਸ ਮੇਵੜੇ ਨੂੰ ਪਹਿਲਾਂ ਨਮਸਕਾਰ ਕੀਤੀ ਤੇ ਆਖਿਆ ਚਲੋ ਮਹਾਰਾਜ ਪਹਿਲਾਂ ਘਰ ਚਲੋ, ਘਰ ਚੱਲ ਕੇ ਆਪਣੇ ਚਰਨ ਪਾ ਕੇ ਮੇਰਾ ਘਰ ਪਵਿੱਤਰ ਕਰੋ।
ਗੁਰੂ ਹੁਕਮ ਪੁੰਨ ਮੋਹੇ ਦਿਖਾਵਹੋ।
ਔਰ ਫਿਰ ਜੋ ਹੁਕਮਨਾਮਾ ਸਤਿਗੁਰੂ ਸੱਚੇ ਪਾਤਸ਼ਾਹ ਦੇ ਭੇਜਿਆ ਮੇਰੇ ਤਾਈ, ਉਸ ਹੁਕਮਨਾਮੇ ਦੇ ਮੈਨੂੰ ਦਰਸ਼ਨ ਕਰਾਈ।
ਸਨਮਾਨਤ ਗ੍ਰਹਿ ਮੈਂ ਲੈ ਗਯੋ।
ਭਾਈ ਮੰਝ ਜੀ ਨੇ ਬੜਾ ਸਨਮਾਨ ਕੀਤਾ ਇਸ ਮੇਵੜੇ ਸਿੱਖ ਦਾ, ਔਰ ਬੜਾ ਸਨਮਾਨ ਕਰਕੇ ਸਤਿਕਾਰ ਕਰਕੇ ਆਪਣੇ ਘਰ ਲੈ ਕੇ ਗਏ।
ਮੰਚ ਡਸਾਏ ਬਿਠਾਵਨ ਕਯੋ।
ਘਰ ਜਾ ਕੇ ਮੰਜਾ ਡਾਇਆ ਔਰ ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਇਸ ਮੇਵੜੇ ਸਿੱਖ ਨੂੰ ਉਸ ਮੰਜੇ ਤੇ ਬਿਠਾਇਆ।
ਕਹਿਓ ਮੇਵੜੇ ਇਮ ਸੁਣ ਲੇ ਹੋ।
ਭਾਈ ਮੰਝ ਨੂੰ ਵੇਖ ਕੇ ਮੇਵੜਾ ਬੋਲਿਆ, ਕਹਿਣ ਲੱਗਾ ਭਾਈ ਮੰਝ ਜੀ ਸੁਣੋ, ਮੈਂ ਜੋ ਹੁਕਮ ਤੁਹਾਨੂੰ ਸਤਿਗੁਰਾਂ ਦਾ ਸੁਣਾਵਣ ਲੱਗਾ।
ਪ੍ਰਥਮ 21 ਰਜਤਪਣ ਦੇਹੋ।
ਪਹਿਲਾਂ 21 ਰੁਪਈਏ ਮੇਰੇ ਕੋਲ ਹਾਜ਼ਰ ਕਰੋ। ਪਹਿਲਾਂ ਰਜਤਪਣ ਕਹਿੰਦੇ ਨੇ ਰੁਪਈਆਂ ਨੂੰ, ਵੀ ਪਹਿਲਾਂ 21 ਰੁਪਈਏ ਸਾਨੂੰ ਦਿਓ।
ਪਿੱਛੇ ਹੁਕਮ ਗੁਰੂ ਕੋ ਦੇਖ।
21 ਰੁਪਈਏ ਦਿਓਗੇ ਫਿਰ ਮੈਂ ਤੁਹਾਨੂੰ ਸਤਿਗੁਰੂ ਜੀ ਦੇ ਹੁਕਮਨਾਮੇ ਦੇ ਦਰਸ਼ਨ ਕਰਾਵਾਂਗਾ, ਫਿਰ ਸਤਿਗੁਰੂ ਜੀ ਦਾ ਹੁਕਮਨਾਮਾ ਤੁਹਾਨੂੰ ਦੇਵਾਂਗਾ।
ਕੀ ਜੈ ਆਪਣੇ ਹਰਖ ਵਿਸ਼ੇਖ।
ਮਹਾਰਾਜ ਜੀ ਦੇ ਭੇਜੇ ਹੁਕਮਨਾਮੇ ਦੇ ਦਰਸ਼ਨ ਕਰਕੇ ਫਿਰ ਖੁਸ਼ੀ ਮਨਾਇਓ, ਪਹਿਲਾਂ ਉਹਦੇ ਤੋਂ 21 ਰੁਪਈਏ ਮੇਰੇ ਕੋਲ ਹਾਜ਼ਰ ਕਰੋ।
ਸੁਨਤ ਮੰਝ ਨੇ ਆਨੰਦ ਠਾਨਿਓ।
ਇਹ ਸੁਣ ਕੇ ਭਾਈ ਮੰਝ ਨੇ ਕੋਈ ਫਿਕਰ ਨਹੀਂ ਕੀਤਾ, ਹਾਲਾਂਕਿ ਪਹਿਲਾਂ ਵੀ 21 ਰੁਪਈਏ ਮੁਸ਼ਕਲ ਨਾਲ ਦਿੱਤੇ ਸਨ, ਪਰ ਇਹ ਨਹੀਂ ਸੋਚਿਆ ਵੀ ਹੁਣ ਦੁਬਾਰਾ ਕਿਵੇਂ ਆਵਣਗੇ। ਆਖਿਆ ਜੇ ਸਤਿਗੁਰਾਂ ਨੇ ਭੇਜਿਆ ਲੈਣ ਵਾਸਤੇ ਤੇ ਫਿਰ ਸਤਿਗੁਰੂ ਜੀ ਵਿਧ ਵੀ ਆਪੇ ਹੀ ਬਣਾਉਣਗੇ, ਮੈਨੂੰ ਕੀ ਲੋੜ ਆ ਫਿਕਰ ਕਰਨ ਦੀ। ਬੇਫਿਕਰ ਹੋਏ, ਬੜੀ ਖੁਸ਼ੀ ਭਾਈ ਮੰਝ ਨੂੰ ਚਾਅ ਚੜ ਗਿਆ ਕਿ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਮੈਨੂੰ ਯਾਦ ਕੀਤਾ, ਚੇਤੇ ਕੀਤਾ।
ਮੁਝ ਕੋ ਗੁਰ ਅਪਨੋ ਕਰ ਜਾਣਿਓ।
ਆਹਾ, ਮੇਰੇ ਸਤਿਗੁਰੂ ਕਿੱਡੇ ਦਿਆਲੂ ਨੇ ਜਿਨ੍ਹਾਂ ਨੇ ਮੈਨੂੰ ਆਪਣਾ ਕਰਕੇ ਜਾਣਿਆ।
ਨਿਜ ਦਾਰਾ ਕੋ ਸਕਲ ਸੁਣਾਵਾ।
ਆਪਣੀ ਘਰਵਾਲੀ ਨਾਲ ਜਾ ਕੇ ਭਾਈ ਮੰਝ ਨੇ ਗੱਲਬਾਤ ਕੀਤੀ।
ਗੁਰ ਕੋ ਬਹੁਰ ਮੇਵੜਾ ਆਵਾ।
ਆਖਿਆ ਭਾਗਵਾਨ ਨੇ ਗੁਰੂ ਸਾਹਿਬ ਜੀ ਦਾ ਭੇਜਿਆ ਮੇਵੜਾ ਦੁਬਾਰਾ ਆਇਆ ਚੱਲ ਕੇ।
ਭੇਟ 21 ਰੁਪਈਅਨ ਕਹੈ।
ਉਹ 21 ਰੁਪਈਏ ਭੇਟਾ ਮੰਗਦਾ, ਕਹਿੰਦਾ ਪਹਿਲਾਂ ਗੁਰੂ ਸਾਹਿਬ ਦਾ ਹੁਕਮ ਹੈ ਵੀ 21 ਰੁਪਈਏ ਲੈ ਕੇ ਫਿਰ ਹੁਕਮਨਾਮੇ ਦੇ ਦਰਸ਼ਨ ਕਰਾਉਣੇ ਹਨ।
ਬਹਰ ਹੁਕਮ ਕੋ ਦੈ ਬੋਚ ਹੈ।
ਉਹ ਮੇਵੜੇ ਨੇ ਆਪਾਂ ਨੂੰ ਹੁਕਮਨਾਮਾ ਦੇਣਾ, ਪਹਿਲਾਂ ਆਪਾਂ ਨੂੰ 21 ਰੁਪਈਏ ਹਾਜ਼ਰ ਕਰਨੇ ਪੈਣੇ ਹਨ, ਪਹਿਲਾਂ 21 ਰੁਪਈਏ ਭੇਟਾ ਕਰਨੇ ਪੈਣਗੇ।
ਸੁਨਤ ਸਿੱਖ ਨੀ ਭਈ ਪ੍ਰਸੰਨ।
ਜਦੋਂ ਭਾਈ ਮੰਝ ਨੇ ਗੱਲ ਕਹੀ ਅੱਗੋਂ ਘਰਵਾਲੀ ਵੀ ਬੜੀ ਅਨਿੰਨ ਭਗਤ ਉਹ ਵੀ ਬੜੀ ਪ੍ਰਸੰਨ ਹੋਈ, ਅੱਗੋਂ ਆਖਿਆ ਸਾਡੇ ਇਹੋ ਭਾਗ ਕਿ ਸਤਿਗੁਰਾਂ ਨੇ ਸਾਨੂੰ ਆਪਣੇ ਜਾਣ ਕੇ ਸਿਮਰਿਆ।
ਕਹਿਤ ਭਈ ਮਨਹੋ ਨਿਜ ਧਨ।
ਕਹਿਣ ਲੱਗੀ ਪਤੀ ਦੇਵ ਜੀ, ਤੁਸੀਂ ਆਪਣੇ ਆਪ ਨੂੰ ਧਨ ਜਾਣੋ ਕਿ ਸਤਿਗੁਰਾਂ ਨੇ ਦੁਬਾਰਾ ਚੇਤੇ ਕੀਤਾ ਤੁਹਾਨੂੰ, ਸਤਿਗੁਰੂ ਜੀ ਨੇ ਦੁਬਾਰਾ ਤੁਹਾਨੂੰ ਯਾਦ ਕੀਤਾ, ਮੇਵੜਾ ਭੇਜਿਆ, ਇਹ ਜਾਣੋ ਕਿ ਸਾਡਾ ਜੀਵਨ ਧਨ ਹੈ।
ਸਿਮਰਤ ਹੈ ਸਤਿਗੁਰ ਤੁਝ ਤਾਈ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਹਾਨੂੰ ਚੇਤੇ ਕਰਦੇ ਨੇ, ਯਾਦ ਕਰਦੇ ਨੇ, ਇਹਦੇ ਤੋਂ ਵੱਡੀ ਦਾਤ ਕਿਹੜੀ ਹੋ ਸਕਦੀ ਹੈ। ਭਾਈ ਮੰਝ ਜੀ ਆਪਣੇ ਪਤੀ ਦੇਵ ਨੂੰ ਕਹਿੰਦੀ, ਪਤੀ ਦੇਵ ਜੀ ਕਿ ਤੁਹਾਨੂੰ ਖੁਦ ਸਤਿਗੁਰੂ ਦਇਆਨਿਤ ਜੀ ਆਪ ਯਾਦ ਕਰਦੇ ਐ, ਇਹਦੇ ਤੋਂ ਭਲਾ ਵੱਡੀ ਦਾਤ ਹੋਰ ਕਿਹੜੀ ਹੋ ਸਕਦੀ ਹੈ।
ਜਾਣ ਆਪਣੋ ਦਇਆ ਕਰਾਈ,
ਉਹ ਆਪਣਾ ਜਾਣ ਕੇ ਦਇਆ ਕਰਦੇ ਹਨ, ਆਪਣਾ ਜਾਣ ਕੇ ਤਰਸ ਕਰਦੇ ਨੇ, ਰਹਿਮਤ ਕਰਦੇ ਹਨ।
ਸੁਗਮ ਬਾਤ ਤੁਝ ਸੋ ਇੱਕ ਭਾਖੋਂ,
ਕਹਿਣ ਲੱਗੀ ਪਤੀ ਦੇਵ ਜੀ ਇਹ 21 ਰੁਪਿਆਂ ਦਾ ਪ੍ਰਬੰਧ ਹੋ ਸਕਦਾ ਹੈ, ਮੈਂ ਇਹਦਾ ਇੱਕ ਸੌਖਾ ਜਿਹਾ ਤਰੀਕਾ ਉਹ ਤੁਹਾਨੂੰ ਦੱਸ ਸਕਦੀ ਹਾਂ।
ਅਬ ਗਿਰਵੀ ਮੁਝ ਕੋ ਕਿਤ ਰਾਖੋ,
ਹੁਣ ਘਰ ਵਿੱਚ ਹੋਰ ਤਾਂ ਕੋਈ ਵਸਤੂ ਹੈ ਨਹੀਂ, ਏਦਾਂ ਕਰੋ ਵੀ ਤੁਸੀਂ ਮੈਨੂੰ ਗਿਰਵੀ ਰੱਖ ਦਿਓ। ਖਾਲਸਾ ਜੀ, ਉਹਨਾਂ ਵੇਲਿਆਂ ਦੇ ਵਿੱਚ ਲੋਕ ਬੜੇ ਧਰਮੀ ਕਰਮੀ ਲੋਕ ਹੁੰਦੇ ਸਨ। ਅੱਜ ਕੱਲ ਤਾਂ ਲੋਕ ਉਧਾਰ ਲਿਖਤ ਵਿੱਚ ਵੀ ਲੈ ਲੈਣ ਤੇ ਤਾਂ ਵੀ ਮੁੱਕਰ ਜਾਂਦੇ ਐ। ਉਹਨਾਂ ਵੇਲਿਆਂ ਦੇ ਵਿੱਚ ਅਗਰ ਮੰਨ ਲਓ ਕਿਸੇ ਦੇ ਕੋਲ ਕੋਈ ਗਿਰਵੀ ਰੱਖਣ ਨੂੰ ਵਸਤੂ ਨਹੀਂ ਸੀ ਹੁੰਦੀ, ਸੋਨਾ ਚਾਂਦੀ ਜਾਂ ਜ਼ਮੀਨ, ਤਾਂ ਉਹ ਕੀ ਕਰਦੇ, ਆਪਣੀ ਕੋਈ ਪਿਆਰੀ ਚੀਜ਼ ਜਿਹੜੀ ਉਹ ਗਿਰਵੀ ਰੱਖ ਦਿੰਦੇ, ਕੇਵਲ ਗੱਲਾਂ ਦੇ ਨਾਲ ਵੀ ਇਹ ਗਿਰਵੀ ਹੈ। ਔਰ ਇੰਨੇ ਧਰਮੀ ਕਰਮੀ ਵੀ ਜੇ ਮੰਨ ਲਓ ਪਿਓ ਨੇ ਕਰਜ਼ਾ ਲੈ ਲਿਆ ਕੋਈ ਵਸਤੂ ਗਿਰਵੀ ਰੱਖ ਕੇ, ਤੇ ਅੱਗੋ ਪੁੱਤਰ ਪੋਤਰਿਆਂ ਤੱਕ ਵੀ ਉਹ ਕਰਜ਼ਾ ਲਾਉਂਦੇ ਰਹਿੰਦੇ ਸਨ। ਗਿਰਵੀ ਰੱਖਣ ਦਾ ਮਤਲਬ ਇਹ ਨਹੀਂ ਵੀ ਉਹਦੇ ਘਰ ਉਹ ਵਸਤੂ ਦੇ ਆਉਣੀ ਹੈ, ਬਸ ਵਚਨ ਕਰਕੇ ਆਉਣਾ ਵੀ ਅਸੀਂ ਇਹ ਆਪਣੀ ਪਿਆਰੀ ਵਸਤੂ ਤੈਨੂੰ ਗਿਰਵੀ ਰੱਖਦੇ ਹਾਂ ਤੇ ਤੇਰਾ ਜਿਹੜਾ ਉਧਾਰ ਹੈ ਉਹ ਤੈਨੂੰ ਦੇਵਾਂਗੇ। ਇੱਕ ਨਰਸੀ ਨਾਮ ਦੇ ਭਗਤ ਹੋਏ ਆ ਬੜੇ ਪ੍ਰਸਿੱਧ ਇੱਧਰ ਦੱਖਣ ਦਿਸ਼ਾ ਵਿੱਚ, ਉਹ ਬੜੇ ਵਧੀਆ ਗਵਈਏ ਸਨ। ਉਹਨਾਂ ਨੂੰ ਧਨ ਦੀ ਲੋੜ ਪਈ ਤੇ ਇੱਕ ਸ਼ਾਹੂਕਾਰ ਕੋਲ ਗਏ। ਸ਼ਾਹੂਕਾਰ ਦੇ ਕੋਲ ਜਾ ਕੇ ਆਖਿਆ ਧਨ ਦਿਓ। ਉਹਨੇ ਆਖਿਆ ਵੀ ਕੀ ਗਿਰਵੀ ਰੱਖੇਗਾ, ਕੋਈ ਸੋਨਾ ਚਾਂਦੀ ਹੈ ਤੇਰੇ ਪਾਸ? ਉਹ ਕਹਿੰਦਾ ਨਹੀਂ, ਮੈਂ ਗਵਈਆ ਹਾਂ, ਮੈਂ ਆਪਣਾ ਰਾਗ ਕਿਦਾਰਾ ਜਿਹੜਾ ਉਹ ਤੇਰੇ ਕੋਲ ਗਿਰਵੀ ਰੱਖਦਾ, ਵੀ ਜਦੋਂ ਤੱਕ ਮੈਂ ਤੇਰਾ ਧਨ ਨਹੀਂ ਦੇ ਦਿੰਦਾ ਉਦੋਂ ਤੱਕ ਇਹ ਰਾਗ ਕਿਦਾਰਾ ਮੈਂ ਗਾਵਾਂਗਾ ਨਹੀਂ। ਏਦਾਂ ਲੋਕ ਧਰਮੀ ਕਰਮੀ ਸਨ। ਤੋ ਇਹਨੇ ਆਖਿਆ ਭਾਈ ਮੰਝ ਨੂੰ, ਪਤੀ ਦੇਵ ਜੀ ਵੀ ਤੁਸੀਂ ਮੈਨੂੰ ਗਿਰਵੀ ਧਰ ਦਿਓ 21 ਰੁਪਈਏ ਦੇ ਕੇ ਮੁੜ ਕੇ ਉਹ ਬਚਨ, ਕਿਉਂਕਿ ਆਪਣੀ ਇੱਜ਼ਤ ਗਿਰਵੀ ਰੱਖਣ ਵਾਲੀ ਗੱਲ ਸੀ ਨਾ, ਤੇ ਉਹਨੂੰ ਛੁਡਾਉਣ ਵਾਸਤੇ 21 ਰੁਪਈਏ ਮੁੜ ਕੇ ਦੇਣੇ ਸਨ। ਤੋ ਇਸ ਪ੍ਰਕਾਰ ਦੀ ਉਸ ਵੇਲੇ ਦੀ ਪ੍ਰਵਿਰਤੀ ਸੀ, ਏਦਾਂ ਦਾ ਦਸਤੂਰ ਹੁੰਦਾ ਸੀ ਸਮਾਜ ਦਾ। ਕਹਿਣ ਲੱਗੇ ਜੀ ਤੁਸੀਂ ਹੁਣ ਮੈਨੂੰ ਗਿਰਵੀ ਧਰ ਕੇ 21 ਰੁਪਈਏ ਲੈ ਲਓ।
ਟਹਿਲ ਕਰਹੋ ਤਿਸ ਕੀ ਚਿਤ ਲਾਏ,
ਤੁਸੀਂ ਜਿੱਥੇ ਮੈਨੂੰ ਸ਼ਾਹੂਕਾਰ ਕੋਲ ਗਿਰਵੀ ਰੱਖੋਗੇ ਮੈਂ ਉਹਦੇ ਘਰ ਦਾ ਝਾੜੂ ਪੋਚਾ ਕਰ ਦਿਆ ਕਰਾਂਗੀ। ਵੀ ਨੌਕਰ ਬਣ ਕੇ ਕਿੱਥੇ, ਚੌਧਰੀ ਦੀ ਘਰਵਾਲੀ ਹੈ। ਆਖਿਆ ਵੀ ਗਿਰਵੀ ਧਰ ਦਿਓ ਸ਼ਾਹੂਕਾਰ ਕੋਲ, ਤੇ ਜਿੰਨਾ ਚਿਰ ਤੁਸੀਂ ਮੇਰੇ ਪੈਸੇ ਨਹੀਂ ਦਿਓਗੇ ਉਹਨੂੰ ਮੈਂ ਉਹਦੇ ਘਰ ਜਾ ਕੇ ਝਾੜੂ ਮਾਰ ਦਿਆ ਕਰਾਂਗੀ, ਭਾਂਡੇ ਮਾਂਜਾਵਾ ਕਰਾਂਗੀ, ਉਹਦੇ ਘਰ ਦੀ ਸੇਵਾ ਉਹ ਮੈਂ ਕਾਰਾਵਾ ਕਰਾਂਗੀ।
ਚਹੀਅਤ ਧਨ ਤਹ ਤੇ ਲੈ ਆਏ,
ਜਿਹਦੇ ਉਹ ਸ਼ਾਹੂਕਾਰ ਦੇ ਕੋਲੋਂ ਧਨ ਤੁਸੀਂ ਲੈ ਆਓ ਜਿੰਨਾ ਚਾਹੀਦਾ ਹੈ।
ਮੰਝ ਸੁਨਤ ਸੋਈ ਬਿਦਕੀਨ,
ਭਾਈ ਮੰਝ ਨੇ ਸੁਣ ਕੇ ਇਸੇ ਤਰ੍ਹਾਂ ਕੀਤਾ।
ਗਿਰਵੀ ਰਾਖ ਦਰਬ ਸੋ ਲੀਨ,
21 ਰੁਪਈਏ ਸ਼ਾਹੂਕਾਰ ਕੋਲੋਂ ਲਏ ਤੇ ਘਰ ਵਾਲੀ ਨੂੰ ਗਿਰਵੀ ਧਰਿਆ ਕਿ ਤੇਰੇ ਘਰ ਉਹਨਾਂ ਚਿਰ ਉਹ ਝਾੜੂ ਪੋਚਾ ਫੇਰੇਗੀ ਨੌਕਰ ਬਣ ਕੇ, ਭਾਂਡੇ ਮਾਂਜੇਗੀ ਤੇਰੇ, ਜਦੋਂ ਤੱਕ ਮੈਂ ਤੇਰੇ ਰੁਪਈਏ ਮੋੜ ਨਹੀਂ ਦਿੰਦਾ।
ਦੀਨ ਮੇਵੜੇ ਕੋ ਹਰ ਖਾਏ,
ਔਰ 21 ਰੁਪਈਏ ਲਿਆ ਕੇ ਭਾਈ ਮੰਝ ਨੇ ਬੜੀ ਖੁਸ਼ੀ ਖੁਸ਼ੀ ਉਸ ਮੇਵੜੇ ਨੂੰ ਫੜਾ ਦਿੱਤੇ। ਮਨ ਚ ਕਿਸੇ ਪ੍ਰਕਾਰ ਦੀ ਡਾਵਾਂ ਡੋਲਤਾਈ ਦੀ ਬਿਰਤੀ ਨਹੀਂ ਰੱਖੀ, ਖੁਸ਼ੀ ਖੁਸ਼ੀ 21 ਰੁਪਈਏ ਲਿਆਂਦੇ ਉਸ ਮੇਵੜੇ ਨੂੰ ਫੜਾਏ, ਤੇ ਮੇਵੜਾ ਵੀ ਦੰਗ ਸੀ, ਉਹ ਵੀ ਹੈਰਾਨ ਸੀ, ਤੇ ਹਿਰਦੇ ਚੋਂ ਉਹਦੇ ਵੀ ਨਿਕਲ ਰਿਹਾ ਧੰਨ ਗੁਰੂ ਕੀ ਸਿੱਖੀ, ਧੰਨ ਗੁਰੂ ਕੀ ਸਿੱਖੀ। ਹਾਂਜੀ,
ਲਇਓ ਹੁਕਮਨਾਮਾ ਸੁਖ ਪਾਏ,
21 ਰੁਪਈਏ ਮੇਵੜੇ ਨੂੰ ਫੜਾਏ ਤੇ ਉਹਦੇ ਕੋਲੋਂ ਹੁਕਮਨਾਮਾ ਮਹਾਰਾਜ ਜੀ ਦਾ ਲਿਆ, ਉਸ ਹੁਕਮਨਾਮੇ ਨੂੰ ਆਪਣੇ ਸੀਸ ਤੇ ਧਰ ਕੇ ਮੱਥਾ ਟੇਕਿਆ।
ਪੜਿਓ ਸੋ ਗੁਰ ਨੇ ਨਿਕਟ ਹਕਾਰਾ,
ਫਿਰ ਖੋਲਿਆ ਹੁਕਮਨਾਮਾ, ਹੁਕਮਨਾਮਾ ਖੋਲਿਆ ਤੇ ਹੁਕਮਨਾਮੇ ਚ ਲਿਖਿਆ ਸੀ, ਭਾਈ ਮੰਝ ਜੀ ਇਸ ਹੁਕਮਨਾਮੇ ਨੂੰ ਪੜ੍ਹਦਿਆਂ ਸਾਡੇ ਕੋਲ ਆ ਜਿਓ। ਹੁਕਮਨਾਮੇ ਚ ਲਿਖਿਆ ਸੀ ਭਾਈ ਮੰਝ ਇਹ ਹੁਕਮਨਾਮਾ ਪੜ੍ਹਦਿਆਂ ਸਾਡੇ ਕੋਲ ਆ ਜਾਇਓ।
ਸਰਬ ਸੁਨਾ ਹੈ ਆਪਣੀ ਦਾਰਾ।
ਉਹ ਹੁਕਮਨਾਮਾ ਫਿਰ ਆਪਣੀ ਘਰ ਵਾਲੀ ਨੂੰ ਸੁਣਾਇਆ ਕਿ ਸਤਿਗੁਰੂ ਜੀ ਨੇ ਮੈਨੂੰ ਬੁਲਾਇਆ।
ਮੈਂ ਗੁਰ ਕੀ ਸੇਵਾ ਹਿਤ ਜਾਵਾਂ।
ਆਖਿਆ ਭਾਗਵਾਨ ਨੇ ਮੈਂ ਸਤਿਗੁਰਾਂ ਦੀ ਸੇਵਾ ਕਰਨ ਵਾਸਤੇ ਚੱਲਿਆ ਹਾਂ।
ਪਾਸ ਰਹਾਂ ਸਭ ਰੀਤ ਰਿਝਾਵਾਂ।
ਉੱਥੇ ਮਹਾਰਾਜ ਜੀ ਦੇ ਕੋਲ ਰਹਿ ਕੇ ਉਹਨਾਂ ਦੀ ਸੇਵਾ ਕਰਕੇ ਉਹਨਾਂ ਦੀ ਪ੍ਰਸੰਨਤਾ ਲਵਾਂਗਾ, ਉਹਨਾਂ ਦੀ ਖੁਸ਼ੀ ਪ੍ਰਾਪਤ ਕਰਾਂਗਾ।
ਉਹ ਕਿਰਪਾਲ ਨਿਹਾਲ ਕਰੇ ਹੈ।
ਉਹ ਕਿਰਪਾਲ ਹੋਣਗੇ ਜਦੋਂ ਤੇ ਫਿਰ ਨਿਹਾਲ ਕਰ ਦੇਣਗੇ, ਮੇਰਾ ਲੋਕ ਪਰਲੋਕ ਸਵਾਰ ਦੇਣਗੇ।
ਤਬ ਮੈਂ ਤੁਝ ਸੋ ਮੇਲ ਬਣੇ ਹੈ।
ਜਦੋਂ ਮੈਨੂੰ ਉਹ ਨਿਹਾਲ ਕਰਨਗੇ, ਹੁਣ ਮੈਂ ਫੇਰੀ ਆਵਾਂਗਾ ਤੇਰੇ ਪਾਸ, ਫੇਰੀ ਤੇਰੇ ਨਾਲ ਮੇਲ ਹੋਵੇਗਾ। ਉਦੋਂ ਤੱਕ ਇਸ ਘਰ ਨੂੰ ਤੈ ਸਾਂਭਣਾ।
ਇਹ ਮਸਲਤ ਕਰ ਬੇਚਿਓ ਘਾਸ।
ਇਹ ਸਲਾਹ ਕਰਕੇ ਜਿਹੜਾ ਕਾਜ ਲਿਆਂਦਾ ਸੀ ਖੋਤਰ ਕੇ ਉਹ ਵੇਚਿਆ।
ਭੋਜਨ ਆਨਿਓ ਆਪਣਾ ਆਵਾਸ।
ਹੋਰ ਭੋਜਨ ਲਿਆਂਦਾ ਤਿਆਰ ਕਰਕੇ
ਕਰਿਓ ਮੇਵੜੇ ਤਬ ਹੈ ਆਹਾਰਾ।
ਉਹ ਜਿਹੜਾ ਮੇਵੜਾ ਆਇਆ ਉਹਨੂੰ ਪ੍ਰਸ਼ਾਦਾ ਛਕਾਇਆ, ਉਹਨੂੰ ਭੋਜਨ ਛਕਾਇਆ।
ਅਚਿਓ ਸੁਪਤ ਭਾਨੀ ਸਾ ਮਜਹਾਰਾ।
ਉਹਨੇ ਪ੍ਰਸ਼ਾਦਾ ਛਕਿਆ, ਰਾਤ ਪੈ ਗਈ ਸੀ, ਰਾਤ ਨੂੰ ਸੁਖਾਸਣ ਆਪਣੇ ਆਸਣ ਤੇ ਬਿਰਾਜੇ।
ਉਠ ਪ੍ਰਭਾਤ ਤਿਸ ਕੇ ਸੰਗ ਚੱਲ।
ਅਗਲਾ ਦਿਨ ਚੜਿਆ ਜਦੋਂ ਲੋ ਲੱਗੀ, ਭਾਈ ਮੰਝ ਜੀ ਉਸ ਮੇਵੜੇ ਨਾਲ ਹੀ ਉਸੇ ਗੁਰੂ ਪਾਤਸ਼ਾਹ ਦੇ ਭੇਜੇ ਦਾਸ ਨਾਲ ਹੀ ਚੱਲ ਪਏ।
ਜਹਾਂ ਬਿਰਾਜੈ ਪ੍ਰਭੂ ਕਿਰਪਾਲਾ।
ਜਿੱਥੇ ਚੱਲੇ ਨੇ, ਜਿੱਥੇ ਪਰਮ ਕਿਰਪਾਲੂ ਦਿਆਲੂ ਮੇਹਰਾਂ ਦੇ ਸਾਈ ਜਗਤ ਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਬਿਰਾਜਮਾਨ ਹਨ।
ਜਾਏ ਗੁਰੂ ਕੋ ਦਰਸ ਬਿਲੋਕਿਓ।
ਭਾਈ ਮੰਝ ਜੀ ਨੇ ਜਾ ਕੇ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕੀਤੇ।
ਉਮਗਿਓ ਪ੍ਰੇਮ ਕੰਠ ਜਿਨ ਰੋਕਿਓ।
ਜਦੋਂ ਦਰਸ਼ਨ ਕੀਤੇ, ਹਿਰਦੇ ਦਾ ਪ੍ਰੇਮ ਉਮਗਿਆ ਤੇ ਗਲਾ ਭਰ ਗਿਆ ਭਾਈ ਮੰਝ ਦਾ, ਕੰਠ ਰੁਕ ਗਿਆ ਪ੍ਰੇਮ ਵਿਚ।
ਸਤਿਗੁਰ ਨਿਜ ਰੁਖ ਨਹੀਂ ਜਨਾਇਵ।
ਭਾਈ ਮੰਝ ਨੇ ਮੱਥਾ ਟੇਕਿਆ, ਮਹਾਰਾਜ ਜੀ ਨੇ ਵੇਖਿਆ ਤੱਕ ਵੀ ਨਹੀਂ ਭਾਈ ਮੰਝ ਵੱਲ। ਜਾਣ ਬੁਝ ਕੇ ਗੁਰਦੇਵ ਨੇ ਖੇਡ ਵਰਤਾਈ, ਦ੍ਰਿਸ਼ਟੀ ਤਾਂ ਸਦਾ ਹੀ ਭਾਈ ਮੰਝ ਤੇ ਰਹਿੰਦੀ, ਤਦੇ ਤੇ ਏਡੀ ਕਸਵੱਟੀ ਚੱਲ ਰਹੇ ਨੇ। ਜੇ ਗੁਰੂ ਨੇ ਬਲ ਬਖਸ਼ਿਆ ਤੇ ਚੱਲ ਰਹੇ ਨੇ ਨਾ, ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਰੁੱਖ ਹੀ ਨਹੀਂ ਕੀਤਾ, ਭਾਈ ਮੰਝ ਵੱਲ ਵੇਖਿਆ ਤੱਕ ਵੀ ਨਹੀਂ।
ਔਰ ਸਾਥ ਕਹਿ ਸੇਵਾ ਲਾਇਵ।
ਜਿਹੜੇ ਨਾਲ ਹੋਰ ਸੇਵਾਦਾਰ ਸੀ ਉਹਨਾਂ ਨੂੰ ਕਿਹਾ, ਇਹਨੂੰ ਸੇਵਾ ਚ ਲਾ ਲਓ ਭਾਈ ਮੰਝ ਨੂੰ। ਲਾਗੇ ਜਿਹੜੇ ਹੋਰ ਦਾਸ ਸੀ ਉਹਨਾਂ ਨੂੰ ਕਿਹਾ ਵੀ ਇਹਨੂੰ ਇੱਥੇ ਸੇਵਾ ਦੇ ਦਿਓ, ਕੋਈ ਸੇਵਾ ਚ ਲਾ ਦਿਓ।
ਤੇਗ ਹੇਤ ਸਮਧਾ ਨਿਤ ਲਿਆਵੈ।
ਭਾਈ ਮੰਝ ਜੀ ਸੇਵਾ ਚ ਲੱਗ ਗਏ, ਰੋਜ਼ ਗੁਰੂ ਕੇ ਲੰਗਰਾਂ ਵਾਸਤੇ ਬਾਲਣ ਲੈ ਕੇ ਆਉਣ ਲੱਗੇ।
ਭਇਓ ਪ੍ਰਸੰਨ ਗੁਰੂ ਜਿਮ ਭਾਵੈ।
ਰੋਜ਼ ਬਾਲਣ ਲੈ ਕੇ ਆਉਂਦੇ, ਸਮਧਾ ਕਹਿੰਦੇ ਬਾਲਣ ਨੂੰ, ਲੱਕੜੀਆਂ ਨੂੰ ਲੰਗਰ ਵਾਸਤੇ ਲੈ ਕੇ ਆਉਂਦੇ ਕਿ ਗੁਰੂ ਪਾਤਸ਼ਾਹ ਜੀ ਮੇਰੇ ਤੇ ਪ੍ਰਸੰਨ ਹੋ ਜਾਣ, ਸਤਿਗੁਰੂ ਜੀ ਮੇਰੇ ਤੇ ਰੀਝ ਪੈਣ।
ਰਹਿਰ ਜਾਏ ਨਿਤ ਈਂਧਨ ਆਨੈ।
ਰੋਜ਼ ਜਾਂਦੇ ਬਾਹਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨੇੜੇ ਤੇੜੇ ਜਿਹੜਾ ਜੰਗਲ ਹੈ, ਉਥੋਂ ਜਾ ਕੇ ਲੱਕੜਾਂ ਇਕੱਠੀਆਂ ਕਰਕੇ ਲਿਆਉਂਦੇ ਹਨ।
ਸ਼ੁਸ਼ਕ ਭਾਰ ਭਾਰੀ ਤੇ ਸਥਾਨ।
ਔਰ ਸੁੱਕੀਆਂ ਲੱਕੜੀਆਂ ਦਾ ਵੱਡਾ ਭਾਰ ਪੰਡ ਬੰਨ ਕੇ ਲੈ ਕੇ ਆਉਂਦੇ ਹਨ।
ਗੁਰ ਲੰਗਰ ਮਹਿ ਦੇਵਹਿ ਆਨ।
ਲੱਕੜਾਂ ਦਾ ਵੱਡਾ ਭਾਰ ਲਿਆ ਕੇ ਮਹਾਰਾਜ ਜੀ ਦੇ ਲੰਗਰਾਂ ਵਿਚ ਭੇਟਾ ਕਰਦੇ ਹਨ।
ਭੋਜਨ ਖਾਏ ਕਰਹਿ ਗੁਜ਼ਰਾਨ।
ਔਰ ਗੁਰੂ ਕੇ ਲੰਗਰਾਂ ਦੇ ਵਿਚ ਹੀ ਭੋਜਨ ਛਕ ਲੈਂਦੇ ਔਰ ਦਿਨੇ ਸੇਵਾ ਕਰਦੇ। ਇਸ ਪ੍ਰਕਾਰ ਨਾਲ ਭਾਈ ਮੰਝ ਜੀ ਆਪਣੀ ਗੁਜਰਾਨ ਕਰਦੇ, ਬਾਲਣ ਲੈ ਆਉਣਾ, ਲੰਗਰਾਂ ਚ ਭੇਟ ਕਰਨਾ, ਪ੍ਰਸ਼ਾਦਾ ਲੰਗਰ ਚ ਹੀ ਛਕ ਲੈਣਾ।
ਪ੍ਰੇਮ ਲਗਨ ਮਹਿ ਰਹਿ ਨਿਮਗਨ।
ਹਰ ਵੇਲੇ ਸਤਿਗੁਰਾਂ ਦੇ ਪ੍ਰੇਮ ਦੀ ਲਗਨ ਦੇ ਵਿਚ ਮਗਨ ਰਹਿੰਦੇ ਭਾਈ ਮੰਝ ਜੀ, ਗੁਰੂ ਸਾਹਿਬ ਜੀ ਦੇ ਪ੍ਰੇਮ ਦੇ ਰੰਗ ਚ ਰੰਗੇ ਰਹਿੰਦੇ ਹਨ।
ਹਿਰਦੈ ਵਿਕਾਰ ਕਰੇ ਸਭ ਭਗਨ।
ਔਰ ਗੁਰੂ ਸਾਹਿਬ ਦੇ ਪ੍ਰੇਮ ਰੰਗ ਚ ਰੰਗੇ ਆਪਣੇ ਮਨ ਦੇ ਜਿਤਨੇ ਵਿਕਾਰ ਨੇ ਉਹਨਾਂ ਵਿਕਾਰਾਂ ਦਾ ਨਾਸ਼ ਕਰਦੇ, ਮਨ ਦੇ ਸਾਰੇ ਵਿਕਾਰਾਂ ਨੂੰ ਭੰਗਨ ਕਹਿੰਦੇ ਆ, ਨਸ਼ਟ ਕਰਦੇ ਹਨ।
ਏਤਿਕ ਦਿਓਸ ਬੀਤੀ ਤੇਜ ਬੈ।
ਇਸੇ ਤਰ੍ਹਾਂ ਗੁਰੂ ਖਾਲਸਾ ਜੀ, ਕੁਝ ਕ ਦਿਨ ਬੀਤ ਗਏ ਭਾਈ ਮੰਝ ਨੂੰ ਸੇਵਾ ਕਰਦਿਆਂ।
ਅੰਤਰਯਾਮੀ ਬੂਝਿਓ ਤਬੈ।
ਅੰਤਰਯਾਮੀ ਇੱਕ ਦਿਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਪੁੱਛਣ ਲੱਗੇ,
ਮੰਝ ਸਿੱਖ ਇਸ ਥਲ ਜੋ ਆਵਾ।
ਮਹਾਰਾਜ ਜੀ ਪੁੱਛਦੇ ਸੇਵਾਦਾਰਾਂ ਨੂੰ, ਅੰਤਰਯਾਮੀ ਕਹਿੰਦੇ ਇੱਕ ਭਾਈ ਮੰਝ ਸਿੱਖ ਆਇਆ ਸੀ ਇੱਥੇ ਕੁਝ ਦਿਨ ਪਹਿਲਾਂ।
ਕਿਆ ਸੋ ਕਰਹਿ ਕਹਾ ਸੋ ਖਾਵਾ।
ਮਹਾਰਾਜ ਜੀ ਪੁੱਛਦੇ ਵੀ ਉਹ ਕੀ ਕਰਦਾ ਇੱਥੇ ਬਈ, ਸੇਵਾਦਾਰਾਂ ਨੂੰ ਪੁੱਛਦੇ। ਮਹਾਰਾਜ ਜੀ ਕਹਿੰਦੇ ਇੱਥੇ ਕੁਝ ਦਿਨ ਪਹਿਲਾਂ ਭਾਈ ਮੰਝ ਨਾਮ ਦਾ ਇੱਕ ਸੇਵਕ ਆਇਆ ਸੀ, ਉਹ ਕੀ ਸੇਵਾ ਕਰਦਾ ਤੇ ਪ੍ਰਸ਼ਾਦਾ ਕਿੱਥੋਂ ਛਕਦਾ ਹੁੰਦਾ, ਸੇਵਾ ਕਿੱਥੇ ਕਰਦਾ ਹੁੰਦਾ।
ਇੱਕ ਸਿੱਖ ਨੇ ਬਿਰਤੰਤ ਸੁਣਾਇਓ।
ਉਸ ਵੇਲੇ ਇੱਕ ਸੇਵਾਦਾਰ ਨੇ ਦੱਸਿਆ ਮਹਾਰਾਜ ਜੀ ਨੂੰ,
ਜਬ ਕੋ ਇਹਾਂ ਸਿੱਖ ਸੋ ਆਇਓ।
ਕਹਿਣ ਲੱਗੇ ਮਹਾਰਾਜ ਜੀ ਜਦੋਂ ਦਾ ਉਹ ਸਿੱਖ ਇੱਥੇ ਚੱਲ ਕੇ ਆਇਆ ਹੈ,
ਈਂਧਨ ਕੋ ਸਕੇਲ ਬਹੁ ਲਿਆਵੇ ਹੈ,
ਜੰਗਲ ਚ ਜਾ ਕੇ ਲੱਕੜੀਆਂ ਇਕੱਠੀਆਂ ਕਰਕੇ ਲੈ ਕੇ ਆਉਂਦਾ,
ਲੰਗਰ ਤੇ ਭੋਜਨ ਕੋ ਖਾਵੇ ਹੈ,
ਪਾਲਣ ਦੀ ਵੱਡੀ ਪੰਡ ਲਿਆ ਕੇ ਲੰਗਰ ਚ ਭੇਟਾ ਕਰਦਾ, ਇਹ ਸੇਵਾ ਕਰਦਾ, ਔਰ ਪ੍ਰਸ਼ਾਦਾ ਜਿਹੜਾ ਹੈ ਉਹ ਗੁਰੂ ਕੇ ਲੰਗਰਾਂ ਵਿੱਚੋਂ ਹੀ ਛਕਦਾ ਹੈ।
ਭਇਓ ਹੁਕਮ ਸੇਵਾ ਮਹਿ ਖਾਮੀ।
ਮਹਾਰਾਜ ਜੀ ਅੱਗੋਂ ਝੱਟ ਬੋਲੇ, ਕਹਿਣ ਲੱਗੇ ਤਾਂ ਸੇਵਾ ਵਿੱਚ ਖਾਮੀ ਕਰਦਾ। ਗੁਰੂ ਅਰਜਨ ਸਾਹਿਬ ਹੋਰ ਕਸਵੱਟੀ ਦਾ ਤਾਕ ਹੋਰ ਕੱਸ ਦਿੱਤਾ। ਮਹਾਰਾਜ ਜੀ ਕਹਿੰਦੇ ਭਾਈ ਇਹ ਤਾਂ ਫਿਰ ਸੇਵਾ ਵਿੱਚ ਖਾਮੀ ਕਰਦਾ ਹੈ।
ਕਰਤ ਵਿਗਾੜ ਨੇ ਆਪਣੋ ਕਾਮੀ।
ਇਹ ਤਾਂ ਆਪਣਾ ਕੰਮ ਵਿਗਾੜੀ ਜਾਂਦਾ ਸਗੋਂ ਸੇਵਾ ਕਰਕੇ। ਮਹਾਰਾਜ ਜੀ ਕਹਿੰਦੇ ਸੇਵਾ ਕਰਦਾ ਪਰ ਇਹ ਤਾਂ ਆਪਣਾ ਕੰਮ ਵਿਗਾੜੀ ਜਾਂਦਾ।
ਅੱਜ ਹੈ ਆਹਾਰ ਮਜ਼ਦੂਰੀ ਸਮ ਹੋਏ।
ਜਿੰਨਾ ਕ ਜਾ ਕੇ ਕੰਮ ਕਰਦਾ ਹੈ, ਬਾਲਣ ਲੈ ਕੇ ਆਉਂਦਾ, ਉਹਨਾਂ ਲੰਗਰ ਛਕ ਲੈਂਦਾ, ਮਜ਼ਦੂਰੀ ਮਿਲ ਜਾਂਦੀ, ਇਹਦਾ ਤੇ ਬਰਾਬਰ ਹੋਈ ਜਾਂਦਾ ਹਿਸਾਬ ਕਿਤਾਬ। ਜੀਵਨ ਕਿਵੇਂ ਸਵਰੇਗਾ ਇਹਦਾ, ਇਹ ਤਾਂ ਆਪਣਾ ਵਿਗਾੜ ਕਰੀ ਜਾਂਦਾ। ਮਹਾਰਾਜ ਜੀ ਕਹਿੰਦੇ ਜਿੰਨੀ ਸੇਵਾ ਕਰਦਾ ਉਹਨਾਂ ਲੰਗਰ ਚ ਲੰਗਰ ਛਕ ਲੈਂਦਾ, ਇਹ ਤਾਂ ਮਜ਼ਦੂਰੀ ਵਾਲਾ ਕੰਮ ਹੋ ਗਿਆ, ਵੀ ਜਿੰਨਾ ਕੰਮ ਕੀਤਾ ਉਨੀ ਮਜ਼ਦੂਰੀ ਮਿਲ ਗਈ।
ਤੁਰ ਤਰੀ ਦੈ ਕੀ ਮਲ ਕੋ ਨਹਿ ਖੋਏ।
ਏਦਾਂ ਤਾਂ ਫਿਰ ਇਹਦੇ ਮਨ ਦੀ ਮੈਲ ਨੀ ਦੂਰ ਹੋਣੀ। ਪਾਤਸ਼ਾਹ ਕਹਿੰਦੇ ਏਦਾਂ ਤਾਂ ਫਿਰ ਹਿਰਦੇ ਦੀ ਜਿਹੜੀ ਮੈਲ ਆ ਉਹ ਤੁਰਤ ਦੂਰ ਨੀ ਹੋਣੀ।
ਕਹੂੰ ਅਪਰ ਤੇ ਭੋਜਨ ਖਾਏ।
ਮਹਾਰਾਜ ਜੀ ਕਹਿੰਦੇ ਉਹਨੂੰ ਆਖੋ ਵੀ ਕਿਤੋਂ ਹੋਰ ਖਾਇਆ ਕਰੇ ਪ੍ਰਸ਼ਾਦਾ, ਕਿਤੋਂ ਹੋਰ ਛਕਿਆ ਕਰੇ ਭੋਜਨ।
ਗੁਰ ਲੰਗਰ ਕੀ ਸੇਵਾ ਕਮਾਏ।
ਗੁਰੂ ਕੇ ਲੰਗਰਾਂ ਦੀ ਸੇਵਾ ਕਮਾਇਆ ਕਰੇ।
ਕਿਤੋਂ ਆਹਾਰ ਕਹੂੰ ਤੇ ਪਾਵੇ ਹੈ।
ਜਿੱਥੋਂ ਕਿਤੋਂ ਭੋਜਨ ਮਿਲ ਜੇ ਜਿੰਨਾ ਕ ਮਿਲ ਜਾਏ।
ਦੇਹ ਅਪਰ ਕੋ ਲਗ ਨਿਜ ਖਾਵੇ ਹੈ।
ਉਹ ਵੀ ਬਹੁਤਾ ਦੂਜਿਆਂ ਨੂੰ ਦੇ ਦੇਵੇ, ਥੋੜਾ ਬਹੁਤਾ ਹੀ ਛਕਿਆ ਕਰੇ।
ਸਿੱਖ ਨੇ ਤਿਸੇ ਹਟਾਇਓ ਤੈਸੇ।
ਮਹਾਰਾਜ ਜੀ ਦਾ ਹੁਕਮ ਸੁਣ ਕੇ ਸੇਵਾਦਾਰ ਨੇ ਭਾਈ ਮੰਝ ਨੂੰ ਦੱਸ ਦਿੱਤਾ ਜਾ ਕੇ, ਭਾਈ ਮੰਝ ਗੁਰੂ ਸਾਹਿਬ ਕਹਿੰਦੇ ਆ ਵੀ ਉਹਨੂੰ ਕੋ ਵੀ ਲੰਗਰਾਂ ਚ ਨਾ ਪ੍ਰਸ਼ਾਦਾ ਛਕਿਆ ਕਰੇ, ਏਦਾਂ ਉਹਦੀ ਮੈਲ ਕਿਵੇਂ ਦੂਰ ਹੋਵੇਗੀ। ਵੀ ਜਿੰਨੀ ਸੇਵਾ ਕਰਦਾ ਉਨਾ ਛਕ ਲੈਂਦਾ, ਵੀ ਉਹਦਾ ਤਾਂ ਬਰਾਬਰ ਹੋਈ ਜਾਂਦਾ ਹਿਸਾਬ ਕਿਤਾਬ ਰੋਜ਼ ਦਾ, ਤੇ ਜਿੱਥੋਂ ਕਿਤੋਂ ਹੋਰ ਮਿਲੇ ਉੱਥੋਂ ਆਪਣਾ ਪ੍ਰਬੰਧ ਕਰਕੇ ਛਕਿਆ ਕਰ, ਉਹ ਵੀ ਥੋੜਾ ਛਕਣਾ, ਜਿਹੜਾ ਮਿਲੇ ਉਹਦਾ ਵਿੱਚੋਂ ਬਹੁਤਾ ਛਕਾ ਦੇਣਾ, ਇਹ ਗੁਰੂ ਸਾਹਿਬ ਦਾ ਹੁਕਮ ਹੈ।
ਕਰਨ ਲੱਗੇ ਉਹ ਤਿਮ ਕਹਿ ਗੁਰ ਜੈਸੇ।
ਭਾਈ ਮੰਝ ਨੇ ਆਖਿਆ ਮੇਰੇ ਇਹੋ ਭਾਗ, ਮੇਰੇ ਸਵਾਮੀ ਜੀ ਮੇਰਾ ਇੰਨਾ ਖਿਆਲ ਰੱਖਦੇ ਹੈ ਵੀ ਮੇਰਾ ਭਲਾ ਕਰਨ ਵਾਸਤੇ, ਮੇਰੀ ਕਲਿਆਣ ਕਰਨ ਵਾਸਤੇ ਵੀ ਮੇਰੇ ਹਿਰਦੇ ਦੀ ਮੈਲ ਛੇਤੀ ਦੂਰ ਹੋ ਜਾਏ, ਉਹਦੇ ਲਈ ਤਰੀਕਾ ਬੜਾ ਸੌਖਾ ਦੱਸ ਦਿੱਤਾ। ਕਹਿੰਦੇ ਸਤ ਵਚਨ, ਭਾਈ ਮੰਝ ਜੀ ਹੁਣ ਇਸੇ ਤਰ੍ਹਾਂ ਹੀ ਕਰਨ ਲੱਗੇ।
ਸਿੱਖਿਆਂ ਤੇ ਜਾ ਚਹਿ ਅਰ ਖਾਏ।
ਜਿਹੜੇ ਗੁਰੂ ਕੇ ਸਿੱਖ ਨੇ ਉਹਨਾਂ ਕੋਲੋਂ ਮੰਗ ਕੇ ਛਕ ਲੈਂਦੇ ਭਾਈ ਮੰਝ ਜੀ, ਸਿੱਖਾਂ ਦੇ ਕੋਲ ਜਾਂਦੇ ਉਹਨਾਂ ਕੋਲੋਂ ਮੰਗਦੇ। ਮਹਾਰਾਜ ਜੀ ਨੇ ਮਾਣ ਖਤਮ ਕਰਨਾ ਸੀ ਵੀ ਸਾਰਾ, ਵੀ ਮੰਗਣ ਜਾਣਾ ਪਵੇ ਤਾਂ ਮੰਗਣਗੇ, ਬੜਾ ਔਖਾ ਜੇ ਗੁਰੂ ਖਾਲਸਾ ਜੀ ਕਿਸੇ ਕੋਲੋਂ ਹੱਥ ਤੱਡ ਕੇ ਮੰਗਣਾ। ਗੁਰੂ ਪਾਤਸ਼ਾਹ ਜੀ ਨੇ ਵਿਖਾਣੀ ਸੀ ਸਾਰੀ ਖੇਡ, ਪੂਰਨ ਤੌਰ ਦੇ ਉੱਤੇ 12 ਬੰਨੀ ਦਾ ਸ਼ੁੱਧ ਸੋਨਾ ਬਣਾਉਣਾ ਸੀ, ਆਖਿਰਕਾਰ ਵਿੱਚ ਬੜੀ ਵੱਡੀ ਵਸਤੂ ਪਾਣੀ ਆ, ਉਹਦੇ ਲਈ ਭਾਂਡਾ ਵੀ ਤਾਂ ਉਨਾ ਉੱਤਮ ਹੋਵੇ, ਜਿਹੜਾ ਭਾਂਡਾ ਜਿੰਨਾ ਉੱਤਮ ਜਿੰਨਾ ਸ੍ਰੇਸ਼ਟ ਉਹਦੇ ਵਿੱਚ ਉਤਨੀ ਉੱਤਮ ਵਸਤੂ ਪੈਣੀ ਹੈ। ਕਿ ਭਾਈ ਮੰਝ ਨੂੰ ਮੰਗ ਕੇ ਖਾਣ ਵਾਸਤੇ ਗੁਰਦੇਵ ਨੇ, ਹੁਣ ਮੰਗਣਾ ਬਹੁਤ ਔਖਾ, ਕਿੱਥੇ ਚੌਧਰੀ ਸੀ, ਕਿੱਥੇ ਕਸਿਆਰਾ ਬਣਿਆ, ਕਿੱਥੇ ਹੁਣ ਮੰਗਣ ਵਾਸਤੇ ਕਿਹਾ ਵੀ ਮੰਗ ਕੇ ਖਾਇਆ ਕਰੇ, ਲੰਗਰਾਂ ਚ ਥੋੜੀ ਮਜ਼ਦੂਰੀ ਉਹਦਾ ਨਾਲੋ ਨਾਲ ਖਾਈ ਜਾਂਦਾ, ਨਿਬੜੀ ਜਾਂਦਾ। ਹੁਣ ਭਾਈ ਮੰਝ ਨੇ ਮਾਣ ਛੱਡ ਦਿੱਤਾ, ਗੁਰਸਿੱਖਾਂ ਦੇ ਕੋਲ ਜਾ ਕੇ ਮੰਗ ਕੇ ਖਾਣਾ ਸ਼ੁਰੂ ਕਰ ਦਿੱਤਾ, ਤੇ ਜਿੰਨਾ ਮੰਗਿਆ ਮਿਲ ਜਾਂਦਾ।
ਸਭ ਦਿਨ ਲੰਗਰ ਸੇਵਕ ਮਾਏ।
ਉਹਦੇ ਵਿੱਚੋਂ ਵੀ ਬਹੁਤਾ ਦੂਜਿਆਂ ਨੂੰ ਛਕਾ ਕੇ, ਜੇ 4 ਫੁਲਕੇ ਮਿਲਦੇ ਆ ਕਿਤੋਂ, ਇੱਕ ਛਕ ਕੇ 3 ਅੱਗੇ ਜਿਹੜੇ ਕਿਸੇ ਨੂੰ ਵੰਡ ਦਿੰਦੇ, 3 ਵੰਡ ਦਿੰਦੇ, ਇੱਕ ਆਪ ਛਕ ਲੈਂਦੇ। ਥੋੜਾ ਛਕਦੇ ਤੇ ਸਾਰਾ ਦਿਨ ਲੰਗਰਾਂ ਚ ਸੇਵਾ ਕਰਦੇ।
ਅਲਪ ਆਹਾਰ ਖਾਏ ਦੇ ਆਨ,
ਬਿਲਕੁਲ ਥੋੜਾ ਜਿਹਾ ਭੋਜਨ ਵੀ ਜਿਹਦੇ ਨਾਲ ਸਰੀਰ ਜਿਹੜਾ ਉਹ ਚੱਲਦਾ ਰਹੇ। ਬਿਲਕੁਲ ਅਲਪ ਜਿਹਾ ਭੋਜਨ ਭਾਈ ਸਾਹਿਬ ਛਕਦੇ, ਜਿਹੜਾ ਕਿਤੇ ਮੰਗਣਿਆ ਮੰਗਿਆ ਮਿਲਦਾ ਵੀ ਆ ਉਹ ਦਾਨ ਕਰ ਦਿੰਦੇ।
ਮਨ ਆਪਣੇ ਦ੍ਰਿੜ ਨਿਸ਼ਚੈ ਥਾਨ,
ਮਨ ਵਿੱਚ ਦ੍ਰਿੜ ਨਿਸ਼ਚਾ ਪਰਪੱਕ ਨਿਸ਼ਚਾ ਭਾਈ ਮੱਝ ਜੀ ਨੇ ਧਾਰਨ ਕੀਤਾ ਹੋਇਆ ਹੈ।
ਭਇਓ ਸਰੀਰ ਸੋ ਦੁਰਲਭ ਛੀਨ,
ਖਾਲਸਾ ਜੀ ਸਰੀਰ ਦੁਰਬਲ ਹੋ ਗਿਆ, ਸਰੀਰ ਦੁਰਬਲ ਹੋ ਗਿਆ, ਕਮਜ਼ੋਰ ਹੋ ਗਿਆ, ਛੀਣ ਹੋਣ ਲੱਗ ਪਿਆ। ਜਦੋਂ ਭੋਜਨ ਕਿੱਥੇ ਚਾਰ ਫੁਲਕੇ ਖਾਣੇ ਇੱਕ ਸਮੇਂ, ਕਿੱਥੇ ਕੋਈ ਪ੍ਰਸ਼ਾਦਾ ਛਕਣਾ, ਫਿਰ ਸਾਰਾ ਦਿਨ ਹੀ ਮਿਹਨਤ ਕਰੀ ਜਾਣੀ, ਕਦੇ ਲੰਗਰਾਂ ਵਿੱਚ ਪਾਣੀ ਢੋਣਾ, ਬਾਲਣ ਲਿਆਉਣਾ, ਲੋਹ ਥੱਲੇ ਬਾਲਣ ਤਾਣਾ, ਆਟਾ ਗੁੰਨਣਾ ਵਰਤਾਉਣਾ, ਸੇਵਾ ਬਹੁਤੀ ਕਰਨੀ। ਤੋ ਸਰੀਰ ਜਿਹੜਾ ਸੀ ਭਾਈ ਮੱਝ ਜੀ ਦਾ ਉਹ ਦੁਰਬਲ ਤੇ ਛੀਣ ਹੋਣ ਲੱਗਾ।
ਗੁਰ ਕੋ ਪ੍ਰੇਮ ਹਿਰਦੈ ਦਿੜ ਪੀਨ,
ਸਰੀਰ ਭਾਵੇਂ ਦੁਰਬਲ ਤੇ ਛੀਣ ਹੋ ਰਿਹਾ ਪਰ ਹਿਰਦੇ ਵਿੱਚ ਗੁਰੂ ਸਾਹਿਬ ਜੀ ਦਾ ਪ੍ਰੇਮ ਹੋਰ ਬਲੀ ਹੋ ਰਿਹਾ, ਹੋਰ ਪ੍ਰਬਲ ਹੋ ਰਿਹਾ। ਸਰੀਰ ਕਮਜ਼ੋਰ ਹੋ ਰਿਹਾ ਪਰ ਹਿਰਦੇ ਚ ਗੁਰੂ ਦਾ ਪ੍ਰੇਮ ਉਹ ਪ੍ਰਬਲ ਹੁੰਦਾ ਚੱਲਿਆ ਜਾ ਰਿਹਾ, ਹੋਰ ਪ੍ਰਬਲ ਹੁੰਦਾ ਚੱਲਿਆ ਜਾ ਰਿਹਾ।
ਇੱਕ ਦਿਨ ਸਤਿਗੁਰ ਨਿਕਟ ਬੁਲਾਵਾ,
ਇੱਕ ਦਿਨ ਗਰੀਬ ਨਵਾਜ ਸਾਹਿਬ ਨੇ ਭਾਈ ਮੱਝ ਨੂੰ ਆਪਣੇ ਕੋਲ ਬੁਲਾਇਆ।
ਬਹੁ ਪ੍ਰਕਾਰ ਤੇ ਤੇਹ ਸਮਝਾਵਾ,
ਭਾਈ ਮੱਝ ਨੂੰ ਕੋਲ ਸੱਦਿਆ। ਕੁਝ ਕੁ ਦਿਨ ਜਦੋਂ ਬੀਤ ਗਏ ਨਾ, ਜਾਣੀ ਜਾਣ ਸਵਾਮੀ ਦਾ ਧਿਆਨ ਰਹਿੰਦਾ ਭਾਈ ਮੱਝ ਚ, ਤਿਆਰੀ ਕਰ ਰਹੇ ਨੇ ਨਾ ਭਾਈ ਮੱਝ ਨੂੰ ਆਪਣੇ, ਇਹਨੂੰ ਕਹਿੰਦੇ ਨੇ ਗੁਰੂ ਸਾਹਿਬ ਆਪ ਸ਼ਿੰਗਾਰ ਕਰ ਰਹੇ ਨੇ, ਸ਼ਿੰਗਾਰ ਰਹੇ ਨੇ। ਸਤਿਗੁਰੂ ਆਪਣੇ ਸੇਵਕ ਨੂੰ ਆਪਣੇ ਹੱਥੀ ਆਪ ਸ਼ਿੰਗਾਰ ਰਹੇ ਨੇ, ਸਵਾਰ ਰਹੇ ਨੇ। ਇੱਕ ਦਿਨ ਭਾਈ ਮੱਝ ਨੂੰ ਆਪਣੇ ਕੋਲ ਬੁਲਾਇਆ ਤੇ ਬੁਲਾ ਕੇ ਭਾਈ ਮੱਝ ਨੂੰ ਸਮਝਾਉਂਦੇ ਨੇ।
ਤੈਂ ਆਪਣੀ ਸਭ ਵਸਤ ਗਵਾਈ,
ਕਹਿੰਦੇ ਮੱਝ ਤੂੰ ਆਪਣੀਆਂ ਸਾਰੀਆਂ ਵਸਤੂਆਂ ਗਵਾ ਲਈਆਂ ਨੇ, ਘਰ ਚ ਕੁਝ ਰਿਹਾ ਨਹੀਂ, ਮਾਲ ਧਨ ਸੰਪਦਾ। ਤੂੰ ਚੌਧਰੀ ਹੁੰਦਾ ਸਾਂ, ਕਿੱਡਾ ਵੱਡਾ ਚੌਧਰੀ ਸੀ, ਨੇ ਨੌਕਰ ਚਾਕਰ ਸੀ, ਹਵੇਲੀਆਂ ਦਾ ਤੂੰ ਮਾਲਕ ਸੀ, ਤੇ ਹੁਣ ਤੇਰੇ ਘਰ ਚ ਕੁਝ ਨਹੀਂ ਰਿਹਾ।
ਮਹਿਖੀ ਤੇਨ ਲੁੱਟੀ ਸਮੁਦਾਈ,
ਤੇਰੀਆਂ ਮੱਝਾਂ ਗਾਵਾਂ ਘੋੜੇ ਘੋੜੀਆਂ ਸਭ ਲੁੱਟੇ ਗਏ ਨੇ।
ਸਰਬ ਸ਼ਰੀਕਨ ਨਿੰਦ ਉਚਾਰੀ,
ਔਰ ਤੇਰੇ ਸ਼ਰੀਕ ਤੇਰੀ ਨਿੰਦਾ ਕਰਦੇ ਆ, ਉਹਨਾਂ ਨੇ ਘਰ ਬਾਰ ਵੀ ਤੇਰਾ ਖੋ ਲਿਆ।
ਇਨ ਸਰਵਰ ਕੀ ਮਨਤ ਬਿਸਾਰੀ,
ਉਹ ਇਹ ਕਹਿੰਦੇ ਆ ਤੇਰੇ ਸ਼ਰੀਕ ਕਿ ਭਾਈ ਮੱਝ ਨੇ ਸਰਵਰ ਦੀ ਪੂਜਾ ਛੱਡ ਦਿੱਤੀ, ਵੀ ਸਖੀ ਸਰਵਰ ਦੀ ਮਨਤਾ ਛੱਡ ਦਿੱਤੀ, ਤਾਂ ਉਹਦੀ ਇਹ ਹਾਲਤ ਹੋਈ ਹੈ।
ਢਾਹੋ ਮੁਕਾਮ ਕਾਮ ਕੀ ਬੁਰੋ,
ਉਹ ਕਹਿੰਦੇ ਨੇ ਕਿ ਭਾਈ ਮੱਝ ਨੇ ਸਖੀ ਸਰਵਰ ਦਾ ਮੁਕਾਮ ਢਾ ਕੇ ਮਾੜਾ ਕੰਮ ਕੀਤਾ, ਵੀ ਆਪਣੇ ਘਰ ਚ ਜਿਹੜੀ ਉਹਦੀ ਕਬਰ ਬਣੀ ਸੀ ਉਹਨੂੰ ਢਾ ਕੇ ਬੁਰਾ ਕੰਮ ਕੀਤਾ।
ਸੋ ਅਬ ਇਸ ਕੇ ਗਰ ਮਹਿ ਪਰੋ,
ਉਹ ਪੀਰ ਤੇਰੇ ਗਲ ਪੈ ਗਿਆ। ਲੋਕ ਇਹ ਕਹਿੰਦੇ ਨੇ ਤੇਰੇ ਸ਼ਰੀਕ ਵੀ ਉਹ ਪੀਰ ਤੇਰੇ ਗਲ ਪੈ ਗਿਆ, ਉਹ ਹੁਣ ਤੇਰਾ ਇਹ ਨੁਕਸਾਨ ਕਰ ਰਿਹਾ।
ਖੀਨ ਪਦਾਰਥ ਕਰਕੇ ਹੋਏ,
ਉਹ ਪੀਰ ਦੀ ਕਰੋਪੀ ਕਰਕੇ ਤੇਰੇ ਘਰ ਦੇ ਪਦਾਰਥ ਖੀਣ ਹੋਏ ਨੇ, ਏਦਾਂ ਕਹਿੰਦੇ ਨੇ ਉਹ ਲੋਕ।
ਦੁੱਖ ਪਾਇਓ ਘਰ ਉਜੜ ਜੋਏ,
ਤੂੰ ਦੁੱਖ ਪਾ ਰਿਹਾ ਘਰ ਉਜੜ ਗਿਆ, ਤੇਰਾ ਕੁਝ ਨਹੀਂ ਰਿਹਾ।
ਜਾਏ ਉਪਾਏ ਕਰੋ ਅਬ ਕੋਈ,
ਭਾਈ ਮੱਝ ਹਾਲੇ ਵੀ ਵੇਲਾ ਹੈ ਵੀ ਜਾ ਕੇ ਆਪਣੇ ਪਿੰਡ ਜਾ ਕੇ ਕੋਈ ਆਪਣਾ ਜਿਹੜਾ ਉਪਾ ਕਰਨਾ ਉਹ ਕਰ ਲੈ।
ਕਹਿ ਨਿਜ ਪੀਰ ਮਾਨੀਏ ਸੋਈ,
ਜਿਹੜੇ ਪੀਰ ਦੀ ਮਨਤਾ ਛੱਡੀ ਆ ਵੀ ਜਾ ਕੇ ਉਹਨੂੰ ਮੰਨ ਲੈ ਦੁਬਾਰਾ, ਖਬਰੇ ਉਹ ਤੇਰੇ ਸਾਰੇ ਕੰਮ ਦੁਬਾਰਾ ਸਹੀ ਕਰ ਦੇ। ਮਹਾਰਾਜ ਸੱਚੇ ਪਾਤਸ਼ਾਹ ਵੇਖਦੇ ਹੈ ਵੀ ਕਿਤੇ ਪਿੱਛੇ ਜਾਣ ਦੀ ਪ੍ਰਵਿਰਤੀ ਹੈ ਤਾਂ ਨਹੀਂ, ਹੈ ਤਾਂ ਨਹੀਂ ਮਨ ਚ ਕੋਈ ਮਾੜੀ ਮੋਟੀ ਕਿ ਮੈਂ ਖਬਰੇ ਤਾਂ ਹੀ ਇੰਨਾ ਨੁਕਸਾਨ ਚੱਲ ਰਿਹਾ, ਆ ਜਾਂਦੀ ਹੈ ਬੰਦੇ ਦੇ ਦਿਲ ਚ। ਮਹਾਰਾਜ ਜੀ ਕਹਿੰਦੇ ਭਾਈ ਮੱਝ ਵੇਲਾ ਹਾਲੇ ਵੀ, ਜਿਹੜੇ ਪੀਰ ਦੀ ਕਬਰ ਢਾਈ ਆ ਜਾ ਕੇ ਦੁਬਾਰਾ ਬਣਾ ਲੈ, ਜੇ ਤੇਰੇ ਮਨ ਚ ਖਦਸ ਹੈ ਵੀ ਉਹਨੇ ਸਾਰਾ ਕੁਝ ਖਤਮ ਕਰ ਦਿੱਤਾ, ਖਬਰੇ ਉਹ ਦੁਬਾਰਾ ਠੀਕ ਕਰ ਦੇ ਸਾਰਾ ਕੁਝ। ਹਾਂਜੀ,
ਸੁਣ ਕੇ ਹੱਥ ਜੋਰ ਤਬ ਕਹਿਓ,
ਜਦੋਂ ਭਾਈ ਮੱਝ ਨੇ ਗੁਰਦੇਵ ਦੇ ਬਚਨ ਸੁਣੇ ਸੁਣ ਕੇ ਜੋ ਭਾਈ ਮੰਝ ਨੇ ਆਖਿਆ ਨਾ ਅੱਗੋਂ ਹੱਥ ਜੋੜ ਕੇ। ਇਹ ਸੀ ਉਹ ਅਵਸਥਾ ਦਰਵੇਸਾਂ ਨੂੰ ਲੋੜੀ ਹੈ, ਰੁੱਖਾਂ ਦੀ ਜਿਰਾਂਦ ਉਹ ਅਵਸਥਾ ਵਿੱਚ ਹੱਥ ਜੋੜ ਕੇ ਮਹਾਰਾਜ ਜੀ ਨੂੰ ਕਹਿਣ ਲੱਗੇ, ਸੁਣੋ ਜੀ
ਸਤਿਨਾਮ ਧਨ ਮੈਂ ਸ਼ੁਭ ਲਹਿਓ।
ਮਹਾਰਾਜ ਤੁਹਾਡੇ ਚਰਨਾਂ ਚ ਜਿਹੜਾ ਖਜ਼ਾਨਾ ਮੈਨੂੰ ਮਿਲਿਆ ਉਹਦੀ ਕੋਈ ਕੀਮਤ ਨਹੀਂ, ਤੁਹਾਡੇ ਚਰਨਾਂ ਚ ਮੈਨੂੰ ਸੱਚੇ ਨਾਮ ਦਾ ਖਜ਼ਾਨਾ ਪ੍ਰਾਪਤ ਹੋਇਆ।
ਸਤ ਸ੍ਰੀ ਅਕਾਲ।
ਸਾਚਾ ਧਨ ਗੁਰ ਮਤੀ ਪਾਏ, ਕਾਚਾ ਧਨ ਫੁਨ ਆਵੈ ਜਾਏ। ਮਹਾਰਾਜ ਸੱਚਾ ਧਨ ਨਾਮ ਦਾ ਖਜ਼ਾਨਾ, ਸੱਚੇ ਨਾਮ ਦਾ ਧਨ ਉਹ ਮੈਨੂੰ ਆਪ ਜੀ ਦੇ ਚਰਨਾਂ ਚੋ ਪ੍ਰਾਪਤ ਹੋਇਆ।
ਹਾਕਮ ਲੈ ਨਾ ਚੋਰਿਓ ਜਾਏ।
ਪਾਤਸ਼ਾਹ ਜਿਹੜਾ ਧਨ ਮੈਨੂੰ ਤੁਹਾਡੇ ਚਰਨਾਂ ਚੋ ਮਿਲਿਆ ਇਹ ਨਾਮ ਧਨ, ਇਹਨੂੰ ਕੋਈ ਹਾਕਮ ਖੋ ਨਹੀਂ ਸਕਦਾ, ਇਹਨੂੰ ਕੋਈ ਚੋਰ ਚੁਰਾ ਨਹੀਂ ਸਕਦਾ।
ਜਲ ਮਹਿ ਗਲੈ ਨਾ ਅਗਨ ਜਲਾਏ।
ਇਹਨੂੰ ਪਾਣੀ ਡੋਬ ਨਹੀਂ ਸਕਦਾ, ਅੱਗ ਸਾੜ ਨਹੀਂ ਸਕਦੀ। ਮਹਾਰਾਜ ਇਹੋ ਜਿਹਾ ਖਜ਼ਾਨਾ ਤੁਹਾਡੇ ਚਰਨਾਂ ਚ ਮੈਨੂੰ ਨਾਮ ਧਨ ਦਾ ਮਿਲਿਆ, ਜਿਹਨੂੰ ਪਾਣੀ ਨਹੀਂ ਡੋਬ ਸਕਦਾ, ਅੱਗ ਸਾੜ ਨਹੀਂ ਸਕਦੀ।
ਬੰਟੇ ਬਹੁਤ ਨਿਖੂਟ ਹੈ ਨਾਹੀ।
ਔਰ ਮਹਾਰਾਜ ਇਹੋ ਜਿਹਾ ਖਜ਼ਾਨਾ ਇਹਨੂੰ ਜਿੰਨਾ ਵੰਡੀਏ ਓਨਾ ਹੀ ਵੱਧਦਾ ਚੱਲਿਆ ਜਾਂਦਾ, ਨਿਖੁੱਟਦਾ ਨਹੀਂ ਹੈ, ਇਹ ਚ ਕਮੀ ਨਹੀਂ ਆਉਂਦੀ। ਜਿਚਰ ਮੂਲ ਨਾ ਥੋੜੀ ਦੋ, ਜਿਚਰ ਆਪ ਕਿਰਪਾਲ, ਸ਼ਬਦ ਅਖੁੱਟ ਬਾਬਾ ਨਾਨਕਾ, ਖਾਹੇ ਖਰਚ ਧੰਡ ਮਾਲ। ਮਹਾਰਾਜ ਇਹਦੇ ਚ ਕਮੀ ਨਹੀਂ ਆਉਂਦੀ, ਇਹਨੂੰ ਜਿੰਨਾ ਖਰਚੀ ਦਾ ਤੋਟ ਨਾ ਆਵੇ ਵੱਧ ਦੋ ਜਾਈ। ਮਹਾਰਾਜ ਇਹਦੇ ਚ ਕਮੀ ਨਹੀਂ ਆਉਂਦੀ, ਇਹ ਵੱਧਾ ਚੱਲਿਆ ਜਾਂਦਾ ਹੈ। ਐਸਾ ਖਜ਼ਾਨਾ ਮਹਾਰਾਜ ਆਪ ਜੀ ਦੇ ਚਰਨਾਂ ਚ ਮੈਨੂੰ ਪ੍ਰਾਪਤ ਹੋਇਆ।
ਕਰ ਹੈ ਸਹਾਇ ਮਰਨ ਦੁੱਖ ਮਾਹੀ।
ਔਰ ਜਦੋਂ ਮਰਨ ਦਾ ਭਿਆਨਕ ਦੁੱਖ ਆਉਂਦਾ ਉਦੋਂ ਇਸੇ ਨਾਮ ਧਨ ਨੇ ਸਹਾਈ ਹੋਣਾ, ਇਸ ਨਾਮ ਧਨ ਨੇ ਹੀ ਉਦੋਂ ਨਾਲ ਨਿਭਣਾ ਹੈ।
ਸੋ ਮੈਂ ਇਸ ਦਿਨ ਹਿਰਦੈ ਸੰਭਾਰਿਓ।
ਐਸਾ ਜੋ ਨਾਮ ਧਨ ਆਪ ਜੀ ਨੇ ਦਿੱਤਾ ਮੈਂ ਉਹਨੂੰ ਰਾਤ ਦਿਨ ਅੱਠੇ ਪੈਰ ਆਪਣੇ ਹਿਰਦੇ ਚ ਸੰਭਾਲ ਸੰਭਾਲ ਕੇ ਰੱਖਿਆ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਕੀਮਤੀ ਚੀਜ਼ ਹੋਵੇ ਨਾ ਕਿਤੇ ਸਾਡੇ ਪਾਸ, ਗਏ ਹੋਈਏ ਭੀੜ ਵਿੱਚ ਮੇਲੇ ਵਿੱਚ, ਤੇ ਜਿਹੜੀ ਉਹ ਕੀਮਤੀ ਚੀਜ਼ ਆ ਉਹਨੂੰ ਛਾਤੀ ਨਾਲ ਲਾ ਲਾ ਰੱਖਦੇ ਆ ਵੀ ਕਿਤੇ ਕੋਈ ਖੋਈ ਨਾ ਜਾਏ। ਇਹ ਨਾਮ ਧਨ ਉਹ ਕੀਮਤੀ ਖਜ਼ਾਨਾ ਜਦੋਂ ਕਿਸੇ ਗੁਰਮੁਖ ਨੂੰ ਮਿਲ ਜੇ। ਮੇਲਾ ਤਾਂ ਹੈ ਹੀ ਆ, ਇਹ ਸੰਸਾਰ ਭੀੜ ਇਹਦੇ ਚ ਵਿਚਰਦਾ ਤੇ ਸੋਚਦਾ ਵੀ ਕਿਤੇ ਇਸ ਮੇਲੇ ਚ ਖਚਤ ਹੋ ਕੇ ਮੇਰੇ ਕੋਲੋਂ ਮੇਰੀ ਇਹ ਵਸਤ ਕਿਤੇ ਖੁਸ ਨਾ ਜਾਏ, ਇਹਨੂੰ ਆਪਣੇ ਹਿਰਦੇ ਚ ਸੰਭਾਲ ਸੰਭਾਲ ਕੇ ਰੱਖਦਾ। ਵਾਹਿਗੁਰੂ ਵਾਹਿਗੁਰੂ। ਭਾਈ ਸਾਹਿਬ ਭਾਈ ਮੰਝ ਜੀ ਕਹਿੰਦੇ, ਮਹਾਰਾਜ ਇਹ ਖਜ਼ਾਨਾ ਜੋ ਤੁਸੀਂ ਦਿੱਤਾ ਨਾ, ਮੈਂ ਰਾਤ ਦਿਨ ਇਹਨੂੰ ਆਪਣੇ ਹਿਰਦੇ ਚ ਸੰਭਾਲ ਸੰਭਾਲ ਕੇ ਰੱਖਦਾ ਹਾਂ।
ਪਛਤਾਵੋ ਬੈ ਬਹੁਤ ਬਿਸਾਰਿਓ।
ਮਹਾਰਾਜ ਮੈਨੂੰ ਤਾਂ ਪਛਤਾਵਾ ਹੁੰਦਾ ਕਿ ਤੁਹਾਡੇ ਇਸ ਦਿੱਤੇ ਨਾਮ ਧਨ ਤੋਂ ਬਿਨਾਂ ਪਹਿਲਾਂ ਜਿਹੜੀ ਮੈਂ ਜ਼ਿੰਦਗੀ ਬਤੀਤ ਕੀਤੀ ਉਹ ਨਿਸ਼ਫਲ ਚਲੀ ਗਈ। ਜਿਹੜਾ ਜੀਵਨ ਮੇਰਾ ਨਿਸ਼ਫਲ ਚਲਾ ਗਿਆ ਉਹ ਸਰਵਰ ਦੀ ਸੇਵਾ ਕਰਦੇ, ਮੈਨੂੰ ਉਸ ਦਾ ਪਛਤਾਵਾ ਹਿਰਦੇ ਚ, ਉਸ ਵੇਲੇ ਨੂੰ ਚੇਤਾ ਕਰਕੇ ਮੈਂ ਪਛਤਾਉਂਦਾ ਹਾਂ।
ਇਮਕੈ ਬੰਧਨ ਘਰ ਤਬ ਗਯੋ।
ਮਹਾਰਾਜ ਮੈਨੂੰ ਆਪਣੇ ਚਰਨਾਂ ਦਾ ਪ੍ਰੇਮ ਤੇ ਚਰਨਾਂ ਦੀ ਸਿੱਖੀ ਬਖਸ਼ੋ, ਇਹ ਕਹਿ ਕੇ ਭਾਈ ਮੰਝ ਨੇ ਮੱਥਾ ਟੇਕਿਆ ਤੇ ਮੁੜ ਕੇ ਫਿਰ ਸੇਵਾ ਵੱਲ ਚਲੇ ਗਏ। ਹਾਂਜੀ,
ਸੇਵਾ ਬਿਖੈ ਜਾਏ ਮਨ ਦਿਓ,
ਜਾ ਕੇ ਗੁਰੂ ਘਰ ਦੀ ਸੇਵਾ ਵਿਚ ਆਪਣਾ ਮਨ ਸੇਵਾ ਵਿਚ ਲਾਇਆ, ਸਿਮਰਨ ਵਿਚ ਲਾਇਆ ਹੋਇਆ।
ਕਾਸ਼ਟ ਸ਼ੁਸ਼ਕ ਭਾਰ ਕੋ ਲਿਆਵੇ,
ਰੋਜ਼ਾਨਾ ਸੁੱਕੀਆਂ ਲੱਕੜਾਂ ਦਾ ਇੱਕ ਵੱਡਾ ਭਾਰ, ਇੱਕ ਵੱਡੀ ਭਰੀ ਪੰਡ ਉਹ ਲੈ ਕੇ ਆਉਂਦੇ।
ਸਭ ਲੰਗਰ ਕੀ ਕਾਰ ਚਲਾਵੇ,
ਔਰ ਇੱਕ ਵੱਡਾ ਭਾਰ ਬਾਲਣਾ ਦਾ ਲੱਕੜਾਂ ਦਾ ਲਿਆ ਕੇ ਲੰਗਰ ਚ ਰੱਖਦੇ, ਉਹ ਸਾਰਾ ਦਿਨ ਬਲਦਾ ਰਹਿੰਦਾ, ਇੰਨੀ ਲੱਕੜ ਲੈ ਆਉਂਦੇ। ਔਰ ਫਿਰ ਸਾਰਾ ਦਿਨ ਲੋਹ ਦੇ ਕੋਲ ਬਹਿ ਕੇ ਬਾਲਣ ਝੋਂਕਣਾ ਔਰ ਸੇਵਾ ਵਿਚ ਲੱਗੇ ਰਹਿਣਾ।
ਇੱਕ ਦਿਨ ਵਹਿਰ ਗਯੋ ਹਿੱਤਦਾਰ,
ਇੱਕ ਦਿਨ ਭਾਈ ਮੰਝ ਜੀ ਏਦਾਂ ਕਹਿ ਲਈਏ ਵੀ ਇਹ ਅਖੀਰਲੀ ਕਸਵੱਟੀ ਸੀ। ਹੁਣ ਇਸ ਤੋਂ ਪਰੇ ਫਿਰ ਗੁਰਦੇਵ ਨੇ ਮਹਾਨ ਪਦਵੀ ਬਖਸ਼ ਦੇਣੀ, ਜਾਂ ਏਦਾਂ ਕਹਿ ਲਓ ਵੀ ਇਹ ਪੇਪਰ ਸੀ ਅਖੀਰਲਾ ਸਿਖਰ ਦਾ, ਇਸ ਤੋਂ ਪਰੇ ਸ਼ਾਇਦ ਹੁਣ ਕੋਈ ਪੜ੍ਹਾਈ ਨਾ ਰਹੀ ਹੋਵੇ। ਅਖੀਰਲਾ ਪੇਪਰ, ਸਿਖਰ ਦਾ ਪੇਪਰ। ਭਾਈ ਮੰਝ ਜੀ ਇੱਕ ਦਿਨ ਸੇਵਾ ਵਾਸਤੇ ਰੋਜ਼ਾਨਾ ਵਾਂਗੂ ਲੱਕੜ ਲੈਣ ਗਏ ਹੋਏ ਨੇ।
ਬੀਨ ਬੀਨ ਕਰ ਬੰਧਿਓ ਪਹਾੜ,
ਲੱਕੜਾਂ ਇਕੱਠੀਆਂ ਕਰ ਕਰਕੇ, ਸੁੱਕੀਆਂ ਲੱਕੜਾਂ ਜੰਗਲ ਚ ਖਿਲਰੀਆਂ ਹੋਈਆਂ, ਬਰੀਕ ਬਰੀਕ ਮੋਟੀਆਂ, ਜਿੱਥੋਂ ਜਿੱਥੋਂ ਵੀ ਮਿਲੀਆਂ ਉਹ ਇਕੱਠੀਆਂ ਕਰਕੇ,
ਨਹਿ ਪਹੁੰਚਿਓ ਉਠ ਵਾਵਨ ਵਾਰੋ,
ਉਹਦਾ ਭਾਰ ਬੰਨ ਲਿਆ ਤੇ ਭਾਰ ਜ਼ਿਆਦਾ ਵੱਡਾ ਹੋ ਗਿਆ ਤੇ ਵੇਖਦੇ ਵੀ ਕੋਈ ਸ਼ਾਇਦ ਬੰਦਾ ਦਿਸ ਜੇ ਜਿਹੜਾ ਇਹ ਚੁਕਵਾ ਕੇ ਪੰਡ ਸਿਰ ਤੇ ਧਰਾ ਦੇਵੇ। ਦੇਵ ਨੇਤ ਐਸੀ ਹੋਈ ਉਡੀਕਦਿਆਂ ਕਾਫੀ ਸਮਾਂ ਬੀਤ ਗਿਆ ਤੇ ਕੋਈ ਆਇਆ ਨਹੀਂ ਉਸ ਦਿਨ ਉਹ ਪੰਡ ਚੁਕਾਉਣ ਵਾਸਤੇ।
ਘਟੀ ਚਾਰ ਵੱਧ ਲੱਗੀ ਅਵਾਰੋ,
ਅੱਗੇ ਪਹਿਲਾਂ ਆ ਜਾਂਦੇ ਸੀ, ਅੱਜ ਚਾਰ ਘੜੀਆਂ ਵੱਧ ਲੱਗ ਗਈਆਂ ਉਡੀਕਦਿਆਂ। ਹਾਂਜੀ,
ਧਰ ਸਿਰ ਪਰ ਜਬ ਪੁਰ ਕੋ ਗਮਨਾ,
ਅਖੀਰ ਚਾਰ ਘੜੀਆਂ ਉਡੀਕਣ ਤੋਂ ਬਾਅਦ ਭਾਈ ਮੰਝ ਨੇ ਔਖੇ ਸੌਖੇ ਕਿਸੇ ਤਰੀਕੇ ਉਸ ਭਾਰ ਨੂੰ ਕਿਸੇ ਦਰਖਤ ਦੇ ਨਾਲ ਲਾਇਆ, ਸਹਿਜੇ ਸਹਿਜੇ ਉਤਾਹ ਨੂੰ ਚੁੱਕ ਕੇ ਸਿਰ ਤੇ ਧਰ ਲਿਆ। ਔਰ ਸਿਰ ਤੇ ਧਰ ਕੇ ਤੇ ਭਾਈ ਮੰਝ ਜੀ ਨਗਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚੱਲ ਪਏ।
ਉੱਠੀ ਅੰਧੇਰੀ ਭੀਖਣ ਭਵ ਪਵਨਾ,
ਅੱਗੋ ਹਨੇਰੀ ਚੱਲ ਪਈ ਬੜੀ ਤੇਜ ਤੇਜ, ਹਨੇਰੀ ਚੱਲੀ ਬੜੀ ਭਿਆਨਕ।
ਕੰਕਰ ਸਿਕਤਾ ਖੈਂਚਤ ਬਹਿਓ,
ਹਨੇਰੀ ਇੰਨੀ ਤੇਜ ਚੱਲੀ ਵੀ ਮਿੱਟੀ ਤਾਂ ਉੱਡਦੀ ਵੀ ਜਿਹੜੇ ਪੱਥਰ ਸੀ ਉਹ ਵੀ ਉੱਡੀ ਜਾਂਦੇ ਨਾਲ, ਨਿੱਕੇ ਨਿੱਕੇ ਜਿਹੜੇ ਕੰਕਰ ਸਨ ਉਹ ਵੀ ਉੱਡਦੇ ਹਨ।
ਅੰਧਕਾਰ ਕੱਛ ਜਾਏ ਨਾ ਲਹਿਓ,
ਅੰਧਕਾਰ ਜਿਹਾ ਜਿਵੇਂ ਗਹਿਰ ਜੀ ਨੀ ਚੜ ਜਾਂਦੀ ਆਕਾਸ਼ ਵਿਚ, ਦਿਸੇ ਨਾ ਕੁਝ ਇੰਨੀ ਗਹਿਰ ਜੀ ਚੜ ਗਈ।
ਸਨ ਮੁਖ ਪੌਣ ਹਟਾਏ ਪਿਛਾਰੀ,
ਹਵਾ ਅਗਲੇ ਪਾਸਿਓ ਚੱਲਦੀ ਸੀ। ਭਾਈ ਮੰਝ ਨੇ ਸਿਰ ਤੇ ਭਾਰ ਵੀ ਜ਼ਿਆਦਾ ਅੱਜ ਪਰਮੇਸ਼ਰ ਵੱਲੋਂ, ਤੇ ਟੁਰਦੇ ਨੇ ਹਵਾ ਟੁਰਨ ਨਹੀਂ ਦਿੰਦੀ, ਹਵਾ ਨੂੰ ਚੀਰਦਿਆਂ ਹੋਇਆ ਭਾਈ ਮੰਝ ਜੀ ਸਹਿਜੇ ਸਹਿਜੇ ਕਦਮ ਪੁੱਟ ਕੇ ਅੱਗੇ ਨੂੰ ਚੱਲਦੇ ਹਨ।
ਭਾਰ ਸਮਾਰਤ ਗਮ ਹੈ ਅਗਾਰੀ,
ਏਦਾਂ ਕਹਿ ਸਕਦੇ ਆ ਵੀ ਇਹ ਵੀ ਉਹ ਕੋਈ ਖੇਡ ਘੱਟ ਨਹੀਂ ਜੋ ਤੋਂ ਪ੍ਰੇਮ ਖੇਲਣ ਕਾ ਚਾਹੋ। ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਂਡ ਨਾ ਕੀਜੈ। ਇੱਥੇ ਵੀ ਉਹੀ ਖੇਡ ਹੀ ਵਰਤ ਰਹੀ, ਟੁਰਦੇ ਨੇ ਹਵਾ ਅੱਗੋਂ ਰੋਕਦੀ ਆ, ਉਹ ਮਾਨੋ ਜਿਵੇਂ ਕਹੇ ਵੀ ਚੱਲਣ ਨਹੀਂ ਦੇਣਾ ਤੈਨੂੰ, ਪਰ ਗੁਰੂ ਸਾਹਿਬ ਦੇ ਪ੍ਰੇਮ ਦੀ ਖਿੱਚ ਵਿਚ ਭਾਈ ਮੰਝ ਜੀ ਸਹਿਜੇ ਸਹਿਜੇ ਟੁਰੇ ਜਾਂਦੇ ਨੇ।
ਉਠੀ ਧੂੜ ਆਖਨ ਮਹਿ ਛਾਈ,
ਧੂੜ ਇੰਨੀ ਉੱਡੀ ਕਿ ਅੱਖਾਂ ਚ ਪਈ ਜਾਂਦੀ, ਅੱਖਾਂ ਖੁੱਲਦੀਆਂ ਨਹੀਂ।
ਚੱਲ ਤਿਓ ਨੇ ਕੱਛ ਪਰ ਹੈ ਦਿਸਾਈ,
ਟੁਰਦਿਆਂ ਟੁਰਦਿਆਂ ਦਿਸਣਾ ਵੀ ਔਖਾ ਹੋ ਗਿਆ, ਸਾਹਮਣੇ ਨਜ਼ਰ ਨਹੀਂ ਆਉਂਦਾ ਕੁਝ।
ਪਾਏ ਪੰਥ ਪਾਵਹਿ ਥਿਬ ਜਾਹੇ,
ਔਰ ਕਹਿੰਦੇ ਟੁਰਦੇ ਨੇ ਦੋ ਕਦਮ ਪੁੱਟਦੇ ਅੱਗੇ ਨੂੰ ਵੱਧਦੇ, ਹਨੇਰੀ ਕਈ ਵਾਰੀ ਇੰਨੀ ਤੇਜ ਆਉਂਦੀ ਫਿਰ ਪਿੱਛੇ ਨੂੰ, ਇੱਕ ਸਿਰ ਤੇ ਭਾਰ ਚੁੱਕਿਆ ਉਹਨੂੰ ਵੀ ਸਾਂਭਦੇ, ਬੜੀ ਮੁਸ਼ਕਲ ਨਾਲ ਚੱਲਦੇ।
ਚੱਲਿਓ ਆਏ ਬੜੇ ਸੰਕਟ ਮਾਹੇ,
ਬੜੇ ਵੱਡੇ ਸੰਕਟ ਨੂੰ ਸਰੀਰ ਤੇ ਚੱਲਦਿਆਂ ਭਾਈ ਮੰਝ ਜੀ ਟੁਰੇ ਆਉਂਦੇ ਹਨ।
ਹੁਤੋ ਕੂਪ ਥੋਰੋ ਜਹਿ ਪਾਨੀ,
ਚੱਲਦੇ ਚੱਲਦੇ ਅੱਜ ਵੀ ਉਹ ਖੂਹ ਮੌਜੂਦ ਹੈ ਸ੍ਰੀ ਤਰਨ ਤਾਰਨ ਸਾਹਿਬ ਰੋਡ ਦੇ ਉੱਤੇ। ਭਾਈ ਮੰਝ ਜੀ ਦਾ ਉਹ ਸਥਾਨ ਹੈ, ਬੜਾ ਸੁੰਦਰ ਦਰਬਾਰ ਭਾਈ ਮੰਝ ਜੀ ਦੀ ਯਾਦ ਚ ਉੱਥੇ ਬਣਿਆ ਹੋਇਆ, ਉਹ ਖੂਹ ਵੀ ਉੱਥੇ ਮੌਜੂਦ ਹੈ। ਕੱਲ ਹੀ ਉਥੋਂ ਕਿਸੇ ਸਤਸੰਗੀ ਨੇ ਫੋਨ ਕਰਕੇ ਦੱਸਿਆ ਕਿ ਭਾਈ ਮੱਝ ਜੀ ਦੇ ਸਥਾਨ ਦੇ ਲਾਗੇ ਸਾਡਾ ਘਰ ਹੈ। ਉਹ ਖੂਹ ਵੀ ਅੱਜ ਵੀ ਉੱਥੇ ਹਾਜ਼ਰ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਦਰਸ਼ਨੀ ਡਿਓੜੀ ਬਣੀ ਹੋਈ ਹੈ। ਸ੍ਰੀ ਤਰਨ ਤਾਰਨ ਸਾਹਿਬ ਨੂੰ ਜਦੋਂ ਜਾਈਏ ਨਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਖੱਬੇ ਹੱਥ ਤੇ ਲਾਗੇ ਹੀ ਭਾਈ ਮੱਝ ਜੀ ਦਾ ਉਹ ਸਥਾਨ ਉਹ ਖੂਹ ਹੈ ਜਿਹਦੀ ਕਥਾ ਇੱਥੇ ਆ ਰਹੀ। ਕਹਿੰਦੇ ਖੂਹ ਸੀ ਤੇ ਪਾਣੀ ਨਹੀਂ ਸੀ ਬਹੁਤਾ ਉਹਦੇ ਚ, ਏਦਾਂ ਕਹਿ ਲੋ ਵੀ ਲੱਕ ਲੱਕ ਤਾਈ ਪਾਣੀ ਸੀ ਉਹਦੇ ਵਿੱਚ। ਜੀ
ਭਇਓ ਤਿਮਰ ਕੁਛ ਪਰ ਹੈ ਨਾ ਜਾਨੀ,
ਹਨੇਰਾ ਵੀ ਪੈ ਰਿਹਾ ਸੀ, ਜਾਣਿਆ ਨਹੀਂ ਸੀ ਜਾਂਦਾ, ਕੁਝ ਸਮਝ ਨਹੀਂ ਸੀ ਆਉਂਦੀ, ਦਿਸਦਾ ਨਹੀਂ ਸੀ ਕੁਝ।
ਗਿਰੇ ਉਹ ਮੰਜ ਤਿਸਕੇ ਵਿੱਚ ਜਾਏ,
ਤੇ ਜਦੋਂ ਦਿਸੇ ਨਾ ਕੁਝ ਤੇ ਪਰਮੇਸ਼ਰ ਵੱਲੋਂ ਚਲਦੇ ਚਲਦੇ ਉਸ ਖੂਹ ਦੇ ਵਿੱਚ ਭਾਈ ਮੱਝ ਜੀ ਡਿੱਗ ਪਏ। ਹੁਣ ਪਾਣੀ ਲੱਕ ਲੱਕ ਹੋਣ ਕਰਕੇ ਸਿੱਧਾ ਪਾਣੀ ਦੇ ਕਰਕੇ ਬਚਾਅ ਹੋ ਗਿਆ ਵੀ ਸਿੱਧਾ ਲੱਤ ਬਾਂਹ ਜਿਹੜੀ ਆ ਉਹਦਾ ਵਜਨ ਸਰੀਰ ਦੇ ਉੱਤੇ ਸਿੱਧਾ ਪਾਣੀ ਕਰਕੇ ਥੋੜਾ ਜਿਹਾ ਉਹ ਭਾਰ ਪਾਣੀ ਨਾਲ ਥੰਮ ਗਿਆ। ਉਹਦੇ ਚ ਭਾਈ ਮੱਝ ਜੀ ਡਿੱਗ ਪਏ,
ਸਿਰ ਪਰ ਸ਼ੁਸ਼ਕ ਕਾਠ ਸਮੁਦਾਏ,
ਯਤਨ ਕੀਤਾ ਵੀ ਲੱਕੜਾਂ ਨਾ ਡਿੱਗ ਜਾਣ ਕਿਤੇ, ਖਲੋਤੇ ਖਲੋਤੇ ਖੂਹ ਚ ਤੇ ਸਿਰ ਦੇ ਉੱਤੇ ਉਹ ਲੱਕੜਾਂ ਦਾ ਭਾਰ ਸੁੱਕੀਆਂ ਲੱਕੜਾਂ ਸੀਸ ਤੇ ਚੁੱਕੀਆਂ ਭਾਈ ਮੱਝ ਜੀ ਨੇ,
ਭਾਰ ਸੰਭਾਰਿਓ ਸਿਰ ਪਰ ਰੱਖਿਓ,
ਉਹ ਭਾਰ ਸੀਸ ਤੇ ਸੰਭਾਲ ਕੇ ਰੱਖਿਆ ਵੀ ਇਹ ਨਹੀਂ ਸੁੱਟਣੀਆਂ, ਵੀ ਜੇ ਲੱਕੜਾਂ ਪਾਣੀ ਚ ਡਿੱਗ ਪਈਆਂ ਤੇ ਮਹਾਰਾਜ ਜੀ ਦੇ ਲੰਗਰਾਂ ਵਿੱਚ ਸਵੇਰੇ ਪੱਕਣੀਆਂ ਨੇ ਬਾਲਣ ਚਾਹੀਦਾ, ਤੇ ਇਹ ਬਾਲਣ ਜਿਹੜਾ ਜੇ ਭਿੱਜ ਗਿਆ ਤੇ ਲੰਗਰਾਂ ਚ ਕੰਮ ਨਹੀਂ ਆਉਣਾ। ਕਹਿੰਦੇ ਪਾਣੀ ਚ ਨਹੀਂ ਡਿੱਗਣ ਦਿੱਤੀਆਂ ਭਾਈ ਮੱਝ ਨੇ ਉਹ ਲੱਕੜੀਆਂ,
ਧੀ ਜਲਾ ਜਾਏ ਨੀਰ ਤੇ ਲੱਖਿਓ।
ਕਹਿੰਦੇ ਸਰੀਰ ਦਾ ਬਾਕੀ ਥਲੜਾ ਹਿੱਸਾ ਪਾਣੀ ਵਿੱਚ ਪਰ ਲੱਕੜਾਂ ਨਾ ਕਿਤੇ ਭਿੱਜ ਜਾਣ, ਉਹਦੇ ਵਾਸਤੇ ਪੂਰਾ ਯਤਨ ਭਾਈ ਮੱਝ ਨੇ ਕੀਤਾ।
ਅਟਕਹਿ ਲੰਗਰ ਈਂਧਨ ਬਿਨਾ,
ਸੋਚਦੇ ਵੀ ਜੇ ਬਾਲਣ ਭਿੱਜ ਗਿਆ ਤੇ ਲੰਗਰ ਚ ਅਟਕ ਪੈ ਜਾਏਗੀ, ਲੰਗਰ ਬਾਲਣ ਬਿਨਾ ਲੰਗਰ ਕਿਵੇਂ ਪੱਕੇਗਾ। ਹਾਂਜੀ,
ਮੋ ਕਹੋ ਦੋਸ਼ ਹੋਏ ਹੈ ਘਨਾ,
ਇਹਦਾ ਦੋਸ਼ ਮੈਨੂੰ ਲੱਗੇਗਾ ਜੇ ਗੁਰੂ ਕੇ ਲੰਗਰਾਂ ਵਿੱਚ ਤੋਟ ਆ ਗਈ, ਜੇ ਗੁਰੂ ਦੇ ਲੰਗਰਾਂ ਵਿੱਚ ਅਟਕਣ ਆ ਗਈ ਤੇ ਫਿਰ ਇਹਦਾ ਦੋਸ਼ ਮੈਨੂੰ ਲੱਗੇਗਾ।
ਖਰੋ ਕੂਪ ਮਹਿ ਭਾਰ ਮਜਹਾਰ,
ਭਾਈ ਮੱਝ ਜੀ ਸਿਰ ਤੇ ਭਾਰ ਚੁੱਕਿਆ ਹੋਇਆ ਤੇ ਖੂਹ ਚ ਖਲੋਤੇ ਨੇ ਤੇ ਨੇਤਰ ਬੰਦ ਕੀਤੇ ਤੇ ਮਹਾਰਾਜ ਗੁਰੂ ਅਰਜਨ ਸਾਹਿਬ ਨੂੰ ਧਿਆਉਂਦੇ। ਮਹਾਰਾਜ ਜੀ ਦਾ ਭਜਨ ਆਪਣੇ ਹਿਰਦੇ ਚ ਕਰੀ ਜਾਂਦੇ ਹਨ।
ਸਿਮਰੈ ਕਿਮ ਹੋਏ ਗੁਰਨ ਆਹਾਰ,
ਸੋਚਦਾ ਭਾਈ ਮੱਝ ਜੀ ਸੋਚਦੇ ਕਿ ਮਹਾਰਾਜ ਜੀ ਦੇ ਵਾਸਤੇ ਲੰਗਰ ਕਿਵੇਂ ਪੱਕੇਗਾ, ਕੱਲ ਗੁਰੂ ਪਾਤਸ਼ਾਹ ਦਾ ਵੀ ਤਾਂ ਲੰਗਰ ਇਸੇ ਬਾਲਣ ਨਾਲ ਹੀ ਪੱਕਦਾ, ਸੋਚਦੇ ਸਤਿਗੁਰਾਂ ਦਾ ਲੰਗਰ ਕਿਵੇਂ ਪੱਕੇਗਾ। ਸਿੱਖ ਅੰਦਰ ਗੁਰੂ ਦੀ ਪ੍ਰੀਤ ਹੁੰਦੀ ਹੈ, ਗੁਰੂ ਦਾ ਪ੍ਰੇਮ। ਮੈਨੂੰ ਇੱਕ ਹੋਰ ਨਾਮ ਰਸੀਏ ਗੁਰਸਿੱਖ ਦਾ ਬਚਨ ਚੇਤੇ ਆਇਆ, ਭਾਈ ਸਾਹਿਬ ਭਾਈ ਰਾਮ ਕਿਸ਼ਨ ਜੀ ਸੇਵਾ ਪੰਥੀ ਮਹਾਂਪੁਰਖ ਸ਼ਾਹਪੁਰ ਰਿਹਾ ਕਰਦੇ ਤੇ ਇੱਕ ਵਾਰੀ ਓੜ ਲੱਗ ਗਏ, ਮੀਂਹ ਨਾ ਪਵੇ। ਜਦੋਂ ਮੀਂਹ ਨਾ ਪਿਆ ਤੇ ਓੜ ਲੱਗ ਗਈ, ਫਸਲਾਂ ਸੁੱਕਣ ਲੱਗੀਆਂ ਤੇ ਸੰਗਤ ਆ ਕੇ ਭਾਈ ਰਾਮ ਕਿਸ਼ਨ ਜੀ ਨੂੰ ਕਹਿਣ ਲੱਗੀ, ਭਾਈ ਸਾਹਿਬ ਜੇ ਮੀਂਹ ਨਾ ਪਿਆ ਤੇ ਫਸਲਾਂ ਨਹੀਂ ਹੋਣੀਆਂ ਤੇ ਫਸਲਾਂ ਬਿਨਾਂ ਲੋਕ ਭੁੱਖੇ ਮਰਨਗੇ, ਅੰਨ ਬਿਨਾਂ ਕਾਲ ਪੈ ਜਾਏਗਾ। ਤੇ ਭਾਈ ਰਾਮ ਕਿਸ਼ਨ ਜੀ ਕਹਿੰਦੇ, ਭਾਈ ਜੇ ਰੱਬ ਦਾ ਹੁਕਮ ਹੀ ਹੈ ਤੇ ਫਿਰ ਕੀ ਕਰ ਸਕਦੇ ਆ। ਉਹ ਕਹਿੰਦੇ ਜੀ ਜੇ ਲੋਕਾਂ ਦੀਆਂ ਫਸਲਾਂ ਨਾ ਹੋਈਆਂ ਤੇ ਜੀ ਉਹ ਫਿਰ ਗੁਰੂ ਘਰ ਕਿਵੇਂ ਦੇਣਗੇ ਵਿੱਚੋਂ ਜਿਹੜਾ ਹਿੱਸਾ ਦਿੰਦੇ ਆ ਮਹਾਰਾਜ ਜੀ ਦੇ ਲੰਗਰਾਂ ਵਾਸਤੇ। ਭਾਈ ਰਾਮ ਕਿਸ਼ਨ ਜੀ ਕਹਿੰਦੇ ਵੀ ਇਹ ਵੀ ਗੱਲ ਠੀਕ ਹੈ ਵੀ ਜੇ ਉਹਨਾਂ ਦੀਆਂ ਨਾ ਹੋਈਆਂ ਤੇ ਗੁਰੂ ਘਰ ਕਿੱਥੋਂ। ਕਹਿੰਦੇ ਜੀ ਜੇ ਗੁਰੂ ਘਰ ਨਾ ਆਈਆਂ ਤੇ ਗੁਰੂ ਕੇ ਲੰਗਰਾਂ ਚ ਲੰਗਰ ਕਿਵੇਂ ਪੱਕੂ। ਕਹਿੰਦੇ ਅੱਛਾ ਵੀ ਲੰਗਰਾਂ ਤੇ ਵੀ ਫਰਕ ਪਏਗਾ। ਇਕਦਮ ਝੱਟ ਉੱਠੇ, ਗਲ ਚ ਢੋਲਕੀ ਪਾ ਕੇ ਕੋਠੇ ਦੀ ਛੱਤ ਤੇ ਚੜ ਕੇ ਉੱਚੀ ਉੱਚੀ ਗਾਣ ਲੱਗ ਪਏ। ਸਿਖਰ ਦੁਪਹਿਰ ਦਾ ਸਮਾਂ, ਧੁੱਪ ਚੜੀ ਹੋਈ, ਕੜਕ ਦੀ ਲੂ ਚੱਲੇ ਤੇ ਉੱਚੀ ਉੱਚੀ ਪੜਨ ਲੱਗ ਪਏ, ਬਾਬੀ ਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ, ਮੇਘਾ ਨੂੰ ਫੁਰਮਾਨ ਹੋਆ ਬਰਸੋ ਕਿਰਪਾ ਧਾਰ। ਅੱਧਾ ਕੁ ਘੰਟਾ ਲੰਘ ਗਿਆ ਇਹੀ ਸ਼ਬਦ ਪੜਦਿਆਂ ਪੜਦਿਆਂ, ਅਚਾਨਕ ਇਕਦਮ ਆਕਾਸ਼ ਵਿੱਚ ਬੱਦਲ ਛਾਏ ਤੇ ਮੀਂਹ ਵਰਸਣ ਲੱਗ ਪਿਆ। ਇੱਕ ਵਾਰ ਫੇਰ ਏਦਾਂ ਘਟਨਾ ਘਟੀ, ਦਰਿਆ ਵਗ ਗਿਆ, ਭਰ ਕੇ ਲਾਗਿਓ ਦਰਿਆ ਵਗਦਾ ਸੀ ਤੇ ਦਰਿਆ ਏਦਾਂ ਟਲੇ ਵੀ ਮਾਨੋ ਹੁਣੇ ਕਿਨਾਰਾ ਤੋੜ ਕੇ ਸ਼ਹਿਰ ਰੋੜਿਆ। ਉਹਨਾਂ ਆਖਿਆ ਮਹਾਰਾਜ ਹੜ ਆਉਣ ਵਾਲਾ ਪਾਣੀ ਏਦਾਂ ਦਰਿਆ ਚ ਭਰ ਗਿਆ। ਕਹਿੰਦੇ ਵੀ ਰੱਬ ਦਾ ਹੁਕਮ ਹੈ। ਕਹਿੰਦੇ ਜੀ ਪਾਣੀ ਸ਼ਹਿਰ ਚ ਆ ਜਾਏਗਾ। ਕਹਿੰਦੇ ਵੀ ਹੁਕਮ ਹੈ। ਕਹਿੰਦੇ ਜੀ ਗੁਰੂ ਘਰ ਵੀ ਆ ਜਾਏਗਾ, ਇੱਥੇ ਤਾਂ ਮਹਾਰਾਜ ਜੀ ਦੇ ਪ੍ਰਕਾਸ਼ ਨੇ। ਕਹਿੰਦੇ ਅੱਛਾ, ਉਸੇ ਵੇਲੇ ਕਹੀ ਚੁੱਕੀ ਤੇ ਉਸ ਪਾਸੇ ਨੂੰ ਚੱਲ ਪਏ। ਜਾ ਕੇ ਕਹਿੰਦੇ ਐ ਦਰਿਆ ਪਰੇ ਹੋ ਕੇ ਵਾਗ, ਇੱਥੇ ਮੇਰੇ ਸਤਿਗੁਰਾਂ ਦਾ ਪ੍ਰਕਾਸ਼ ਹੈ ਤੇ ਹੁਣ ਦਰਿਆ ਉਫਾਨ ਦੇ ਉੱਤੇ ਇੱਧਰ ਨੂੰ ਛੱਲਾਂ ਮਾਰ ਮਾਰ ਕੇ ਆਵੇ ਤੇ ਕਈ ਫੜੀ ਹੱਥ ਚ ਤੇ ਆਪ ਹੀ ਬੰਨਾ ਵੱਢਣ ਲੱਗ ਪਏ। ਕਹਿੰਦਾ ਅੱਛਾ, ਜਿੱਧਰ ਰੱਬ ਰਜਾਏ ਵਹਿਣ ਤਦਾਊ ਗਉ ਕਰੇ, ਜਿੱਧਰ ਤੈਨੂੰ ਰੱਬ ਦਾ ਹੁਕਮ ਹੈ ਫਿਰ ਉੱਧਰ ਨੂੰ ਚੱਲ। ਇਹ ਕਹਿੰਦਿਆਂ ਹੀ ਕਹਿੰਦੇ ਉਹ ਦਰਿਆ ਪਰੇ ਹੋ ਕੇ ਸ਼ਾਂਤ ਹੋ ਕੇ ਵਗਣ ਲੱਗ ਪਿਆ। ਸਿੱਖ ਅੰਦਰ ਗੁਰੂ ਦੀ ਪ੍ਰੀਤ, ਭਾਈ ਮੰਝ ਅੰਦਰ ਕਹਿੰਦੇ ਲੰਗਰ ਨਾ ਪੱਕਿਆ ਤੇ ਗੁਰੂ ਸਾਹਿਬ ਵੀ ਪ੍ਰਸ਼ਾਦਾ ਛਕਦੇ ਆ। ਜੇ ਬਾਲਣ ਗਿੱਲਾ ਹੋ ਗਿਆ ਤੇ ਲੰਗਰ ਚਟਕ ਲੱਗੀ, ਚਲੋ ਸੰਗਤ ਨੂੰ ਨਹੀਂ ਮਿਲਣਾ ਪਰ ਗੁਰੂ ਸਾਹਿਬ ਜੀ ਵਾਸਤੇ ਵੀ ਭੋਜਨ ਨਹੀਂ ਹੋਣਾ ਤਿਆਰ ਬਾਲਣ ਬਿਨਾ। ਮਨ ਚ ਇਹ ਖਿਆਲ ਆ ਗਿਆ ਭਾਈ ਮੰਝ ਦੇ ਜੀ,
ਪ੍ਰੇਮ ਰੰਗ ਇੱਕ ਘੂਮਤ ਗੁਰ ਕੈ,
ਗੁਰੂ ਸਾਹਿਬ ਜੀ ਦੇ ਪ੍ਰੇਮ ਦਾ ਰੰਗ ਉਹ ਹਿਰਦੇ ਚ ਘੁੰਮੀ ਜਾਵੇ ਭਾਈ ਮੰਝ ਦੇ, ਇੱਕ ਗੁਰੂ ਸਾਹਿਬ ਜੀ ਦੀ ਪ੍ਰੀਤ ਹੀ ਪ੍ਰੀਤ ਹਿਰਦੇ ਵਿੱਚ ਘੁੰਮੀ ਜਾਵੇ, ਹੋਰ ਨਹੀਂ ਕੋਈ ਖਿਆਲ। ਇਹ ਨਹੀਂ ਪਤਾ ਵੀ ਮੈਂ ਖੂਹ ਚ ਡਿੱਗਾ, ਪੈਰ ਪਾਣੀ ਵਿੱਚ ਨੇ, ਖਬਰੇ ਖੂਹ ਹੈ, ਰਾਤ ਦਾ ਸਮਾਂ ਕੀ ਨਿਕਲੇ ਵਿੱਚੋਂ ਕੋਈ ਜ਼ਹਿਰੀਲੀ ਸ਼ੈ ਹੋਵੇ, ਖਬਰੇ ਸਾਰੀ ਰਾਤ ਹੀ ਨਾ ਖਲੋਣਾ, ਏਦਾਂ ਦਾ ਨਹੀਂ ਕੋਈ ਖਿਆਲ। ਆਪਣਾ ਕੋਈ ਆਪਣਾ ਆਪ ਤਾਂ ਚੇਤੇ ਹੀ ਕੋਈ ਨਹੀਂ, ਕੇਵਲ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਲੰਗਰਾਂ ਚ ਨਾ ਕੋਈ ਵਿਘਨ ਪੈ ਜਾਏ। ਇਹ ਹੈ ਗੁਰੂ ਦਾ ਪ੍ਰੇਮ। ਜਿੱਥੇ ਪ੍ਰੇਮ ਹੁੰਦਾ ਨਾ ਉੱਥੇ ਆਪਣਾ ਆਪ ਨਹੀਂ ਚੇਤੇ ਰਹਿੰਦਾ, ਜਿੱਥੇ ਸਵਾਰਥ ਹੁੰਦਾ ਉੱਥੇ ਆਪਣਾ ਆਪ ਚੇਤੇ ਰਹਿੰਦਾ। ਇਹ ਫਰਕ ਹੈ ਪ੍ਰੇਮ ਤੇ ਸਵਾਰਥ ਵਿੱਚ। ਲੋਕ ਸਵਾਰਥ ਨੂੰ ਹੀ ਪ੍ਰੇਮ ਦੱਸਦੇ ਆ, ਸਵਾਰਥ ਦੇ ਉੱਤੇ ਪ੍ਰੇਮ ਦਾ ਲੇਬਲ ਲਾ ਕੇ ਤੇ ਸਵਾਰਥ ਨੂੰ ਹੀ ਪ੍ਰੇਮ ਦੱਸਦੇ ਆ। ਜਿੱਥੇ ਸਵਾਰਥ ਹੁੰਦਾ ਉੱਥੇ ਆਪਣਾ ਆਪ ਚੇਤੇ ਹੁੰਦਾ, ਜਿੱਥੇ ਪ੍ਰੇਮ ਹੁੰਦਾ ਨਾ ਉੱਥੇ ਆਪਣਾ ਆਪ ਚੇਤੇ ਰਹਿੰਦਾ ਹੀ ਨਹੀਂ ਵੀ ਮੈਂ ਕੀ ਹਾਂ, ਉੱਥੇ ਉਹ ਚੇਤੇ ਰਹਿੰਦਾ ਜਿਹਦੇ ਨਾਲ ਪ੍ਰੇਮ ਹੈ। ਬਸ ਕਿਤੇ ਗੁਰੂ ਕੇ ਲੰਗਰਾਂ ਚ ਅਟਕਣ ਨਾ ਪੈ ਜਾਏ, ਕਿਤੇ ਬਾਲਣ ਡਿੱਗ ਗਿਆ ਤੇ ਭਿੱਜ ਗਿਆ ਤੇ ਲੰਗਰ ਨਹੀਂ ਜੇ ਪੱਕਣਾ। ਗੁਰੂ ਸਾਹਿਬ ਜੀ ਦਾ ਪਰਮ ਪ੍ਰੇਮ ਭਾਈ ਸਾਹਿਬ ਭਾਈ ਮੱਝ ਜੀ ਦੇ ਹਿਰਦੇ ਚ ਬਣਿਆ ਹੋਇਆ।
ਲੋਕ ਲਾਜ ਕੁਲ ਕਾਨ ਨਿਵਰ ਕੈ,
ਨਾ ਦੁਨੀਆਂ ਦੀ ਲਾਜ ਹੈ ਨਾ ਕੁਲ ਦੀ ਕੋਈ ਲਾਜ ਹੈ, ਸਾਰੀ ਲੋਕ ਲਾਜ ਕੁਲ ਲਾਜ। ਬੜੇ ਵੱਡੇ ਪਰਿਵਾਰ ਚੋਂ ਸਨ, ਚੰਗੇ ਖਾਨਦਾਨ ਚੋਂ ਸਨ, ਉਹ ਕੋਈ ਲਾਜ ਨਹੀਂ ਹਿਰਦੇ ਵਿੱਚ।
ਧਨ ਤ੍ਰਿਯ ਤਨੁ ਜਾ ਸੁਤ ਕੋ ਤਿਆਗ,
ਛੱਡ ਦਿੱਤਾ ਬੱਚੇ ਘਰ ਵਾਲੀ ਪਰਿਵਾਰ ਸਭ ਨੂੰ ਛੱਡ ਆਏ ਹਨ।
ਰਾਖਿਓ ਦ੍ਰਿੜ ਘਰ ਗੁਰ ਅਨੁਰਾਗ,
ਬਸ ਇੱਕ ਗੁਰੂ ਸਾਹਿਬ ਜੀ ਦਾ ਪ੍ਰੇਮ ਹੈ ਜਿਹੜਾ ਆਪਣੇ ਹਿਰਦੇ ਚ ਪੱਕੇ ਤੌਰ ਤੇ ਧਾਰਿਆ, ਉਹਨੂੰ ਨਹੀਂ ਤਿਆਗਿਆ। ਕੁੱਲ ਦਾ ਮਾਣ ਅਭਿਮਾਨ ਸਭ ਕੁਝ ਛੱਡ ਦਿੱਤਾ, ਤਿਆਗ ਦਿੱਤਾ, ਪਰ ਗੁਰੂ ਸਾਹਿਬ ਜੀ ਦਾ ਪ੍ਰੇਮ ਹੈ ਹਿਰਦੇ ਚ, ਉਹਨੂੰ ਨਹੀਂ ਤਿਆਗਿਆ।
ਭੋਜਨ ਅਲਪ ਅੰਗ ਦੁਰਬਲ ਹੈ,
ਭੋਜਨ ਥੋੜਾ ਛਕਦੇ ਸੀ, ਮੰਗ ਕੇ ਖਾ ਕੇ ਆਉਂਦੇ ਸਨ, ਸਰੀਰ ਦੁਰਬਲ ਹੈ ਕਮਜ਼ੋਰ ਹੈ।
ਗੁਰ ਪਗ ਪ੍ਰੇਮ ਤਰਿਓ ਬੜ ਬਲ ਹੈ,
ਹੁਣ ਦੁਰਬਲ ਸਰੀਰ ਕਿੰਨਾ ਕੁ ਚਿਰ ਚੁੱਕੇਗਾ ਵਜਨ, ਪਰ ਗੁਰੂ ਸਾਹਿਬ ਦਾ ਪ੍ਰੇਮ ਅੰਦਰੋਂ ਬਲ ਦੇਈ ਜਾਂਦਾ ਹੈ। ਗੁਰੂ ਸਾਹਿਬ ਦਾ ਪ੍ਰੇਮ ਹੈ ਜਿਹੜਾ ਅੰਦਰੋਂ ਬਲ ਭਰੀ ਜਾਂਦਾ ਹੈ ਜੀ।
ਕਰੀ ਪ੍ਰੇਮ ਨੇ ਖੈਚ ਵਿਸਾਲ,
ਇਹੋ ਜਿਹਾ ਪ੍ਰੇਮ ਕਿ ਗੁਰੂ ਅਰਜਨ ਸਾਹਿਬ ਨੂੰ ਖਿੱਚ ਪਾਈ, ਮਹਾਰਾਜ ਜੀ ਨੂੰ ਭਾਈ ਮੰਝ ਨੇ ਪ੍ਰੇਮ ਨਾਲ ਖਿੱਚ ਪਾਈ।
ਰਹਿਓ ਨਾ ਗਯੋ ਗੁਰੂ ਤਤਕਾਲ,
ਹੁਣ ਗੁਰੂ ਅਰਜਨ ਸਾਹਿਬ ਕੋਲੋਂ ਵੀ ਰਹਿ ਨਹੀਂ ਹੋਇਆ। ਆਹਾ ਪ੍ਰੇਮ ਦੀ ਇਹੋ ਜਿਹੀ ਖਿੱਚ ਪਈ ਕਿ ਪੈਰਾਂ ਚ ਜੋੜਾ ਤੱਕ ਨਹੀਂ ਪਾਇਆ ਤੇ ਗੁਰਦੇਵ ਤਖ਼ਤ ਤੋਂ ਭੱਜ ਕੇ ਦੌੜ ਪਏ। ਭਾਈ ਮੰਝ ਤਾਈ ਆਉਂਦੇ ਹੈ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।